ਨਾਈਜੀਰੀਆ ਚ ਵਾਪਰਿਆ ਭਿਆਨਕ ਸੜਕ ਹਾਦਸਾ, 10 ਲੋਕਾਂ ਦੀ ਦਰਦਨਾਕ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਤੋਂ ਇਜਾਜ਼ਤ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर
6478-62458.
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो। 3 साल लई नो ब्याज।
142 कैनेडी रोड, ब्रैम्पटन, 9058747171।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTOR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ 7 ਅਕਤੂਬਰ ਤੋਂ ਜੋ ਨਵਾਂ ਸਿਲਸਿਲਾ ਸ਼ੁਰੂ ਹੋਇਆ ਫਿਲਸਤੀਨ ਤੇ ਇਜ਼ਰਾਈਲ ਦਰਮਿਆਨ, ਤੇ ਜਿਹਦੇ ਵਿੱਚ ਇਜ਼ਰਾਈਲ ਵੱਲੋਂ ਜ਼ਿਆਦਾ ਮਾਰੂ ਹਮਲਾ ਕੀਤਾ ਗਿਆ, ਫਲਸਤੀਨ ਦੇ ਵੱਲੋਂ ਹਮਲਾ, ਹਮਾਸ ਦਾ ਹਮਲਾ, ਫਲਸਤੀਨ ਦਾ ਹਮਲਾ ਕਿਹਾ ਜਾ ਸਕਦਾ ਕਿ ਨਹੀਂ, ਪਰ ਹਮਾਸ ਦੀ ਭਾਲ ਵਿੱਚ ਜਿਸ ਤਰ੍ਹਾਂ ਦਾ ਜ਼ੁਲਮ ਗਾਜ਼ਾ ਪੱਟੀ ਦੇ ਵਿੱਚ ਹੋ ਰਿਹਾ, ਜਿੰਨੇ ਹਜ਼ਾਰਾਂ ਦੀ ਗਿਣਤੀ ਚ ਬੰਦੇ ਮਾਰੇ ਗਏ ਨੇ, ਕਿ ਉਹਨੂੰ ਲੈ ਕੇ ਦੁਨੀਆਂ ਭਰ ਦੇ ਵਿੱਚ ਰੌਲਾ ਵੀ ਪੈਂਦਾ, ਪਰ ਜਿਹੜੇ ਤਕੜੇ ਪੱਛਮੀ ਮੁਲਕ ਹੈ ਇਹਨਾਂ ਦੀ ਆਵਾਜ਼ ਕੁਝ ਹੋਰ ਹੈ, ਇਹਨਾਂ ਤੋਂ ਡਰਦੇ ਮਾਰੇ ਕੁਝ ਮੁਲਕਾਂ ਦੀ ਆਵਾਜ਼ ਨਿਕਲਦੀ ਨੀ ਜਾਂ ਗੱਲਬਾਤ ਨੀ ਆਉਂਦੀ, ਉਹ ਵੀ ਅਸੀਂ ਪੱਖਾਂ ਦੇ ਉੱਤੇ ਵਿਚਾਰ ਕਰਾਂਗੇ। ਸੋ ਅੱਜ ਵੀ ਇਸੇ ਨੁਕਤੇ ਤੋਂ ਗੱਲ ਲੈ ਕੇ ਚੱਲਣੀ ਹੈ ਕਿ ਟੋਰਾਂਟੋ, ਕੈਲਗਰੀ, ਕੈਨੇਡਾ ਇਹਨਾਂ ਸ਼ਹਿਰਾਂ ਦੇ ਵਿੱਚ ਜੇ ਪ੍ਰੋਟੈਸਟ ਹੁੰਦੇ ਆ ਤਾਂ ਦੋਨਾਂ ਧਿਰਾਂ ਦੇ ਕਿਹੋ ਜਿਹੇ ਹੁੰਦੇ ਆ ਤੇ ਕੀ ਮਾਹੌਲ ਕੀ ਹੈ। ਸੋ ਸਾਡਾ ਕੋਲੋਂ ਕੇਂਦਰ ਬਿੰਦੂ ਗੱਲ ਦਾ ਇਹ ਹੋਏਗਾ ਕਿ ਫਿਲਿਸਤੀਨ ਇਜ਼ਰਾਈਲ ਮਾਮਲੇ ਦੇ ਵਿੱਚ ਸਰਕਾਰਾਂ ਦਾ ਤੇ ਆਮ ਲੋਕਾਂ ਦਾ ਨਜ਼ਰੀਆ ਕਿੱਥੇ ਖੜਾ, ਤੇ ਜਸਵਿੰਦਰ ਸਾਲ ਜੀ ਮੇਰੇ ਨਾਲ ਕੈਲਗਰੀ ਤੋਂ ਸ਼ਾਮਲ ਹੋ ਚੁੱਕੇ ਨੇ। ਸਾਲ ਸਾਹਿਬ, ਵੈਰੀ ਵਾਰਮ ਵੈਲਕਮ ਐਂਡ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
ਬਹੁਤ ਮਿਹਰਬਾਨੀ ਸਾਲ ਸਾਹਿਬ, ਠੀਕ ਠਾਕ ਜੀ, ਬਿਲਕੁਲ ਵਧੀਆ। ਤੇ ਸਾਲ ਸਾਹਿਬ, ਅੱਜ ਆਪਾਂ ਫਿਲਿਸਤੀਨ ਤੇ ਇਜ਼ਰਾਈਲ ਦੇ ਮਾਮਲੇ ਤੇ ਗੱਲਬਾਤ ਛੇੜਦੇ ਆ ਜੀ। ਕਈ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਨੇ। ਇੱਕ ਤਾਂ ਪਹਿਲਾਂ ਟੋਰਾਂਟੋ ਦੇ ਵਿੱਚ ਅਸੀਂ ਖ਼ਬਰ ਸੁਣਦੇ ਰਹੇ ਹਾਂ ਮਹੀਨਾ ਕੁ ਪਹਿਲਾਂ ਕਿ ਐਨਡੀਪੀ ਦੀ MLA ਸੀਗੀ ਪ੍ਰੋਵਿੰਸ਼ੀਅਲ ਸਰਕਾਰ ਦੇ ਵਿੱਚ, ਓਨਟੇਰੀਓ ਸਰਕਾਰ ਚ, ਤੇ ਉਹਨੇ ਜਦੋਂ ਕਿਹਾ ਕਿ ਸੀਜ਼ ਫਾਇਰ ਹੋਣੀ ਚਾਹੀਦੀ ਆ, ਤੇ ਸੀਜ਼ ਫਾਇਰ ਦੀ ਗੱਲ ਤੋਂ ਬਾਅਦ ਉਹਨਾਂ ਨੂੰ ਇਲਜ਼ਾਮ ਲੱਗੇ ਕਿ ਤੁਸੀਂ ਤਾਂ ਜੀ ਫਲਸਤੀਨੀਆਂ ਦੇ ਹੱਕ ਚ ਬੋਲਦੇ ਹੋ ਤੇ ਇਜ਼ਰਾਈਲ ਦੇ ਖਿਲਾਫ ਹੋ ਤੇ ਉਹੀ ਐਂਟੀ ਸੈਮੇਟਿਕ ਵਗੈਰਾ, ਐਸਾ ਮਾਹੌਲ ਬਣਿਆ ਕਿ ਫਿਰ ਉਹਨੂੰ ਉਹਦੀ ਕੌਕਸ ਵਿੱਚੋਂ ਹੀ ਐਨਡੀਪੀ ਨੇ ਕੱਢਤਾ। ਤੇ ਉਹ ਤੋਂ ਬਾਅਦ ਵੀ ਗਾਹੇ ਬਗਾਹੇ ਜਦੋਂ ਪ੍ਰੋਟੈਸਟ ਹੁੰਦੇ ਰਹਿੰਦੇ ਨੇ ਤੇ ਉਹਦੇ ਵਿੱਚ ਸਰਕਾਰ ਦਾ ਪਲੜਾ ਕੁਝ ਦੂਜੇ ਪਾਸੇ ਵੀ ਜ਼ਿਆਦਾ ਗਿਆ ਲੱਗਦਾ ਹੁੰਦਾ ਪ੍ਰੋ ਇਜ਼ਰਾਈਲ ਮਾਮਲੇ ਵਿੱਚ। ਰੀਸੈਂਟ ਵੀ ਕੱਲ ਦੀ ਇੱਕ ਵੀਡੀਓ ਤੇ ਵੀ ਗੱਲ ਕਰਾਂਗੇ ਆਪਾਂ ਕਿ ਪੁਲਿਸ ਵੱਲੋਂ ਧੱਕੇਸ਼ਾਹੀ ਜੀ ਹੋਈ ਆ ਤੇ ਉੱਥੇ ਵੀ ਫਲਸਤੀਨੀਆਂ ਦੇ ਹੱਕ ਚ ਹੁੰਦੀ ਰੈਲੀ ਚ ਪੁਲਿਸ ਦਾ ਧੱਕਾ ਜਿਹਾ ਹੁੰਦਾ ਦਿਖਾਈ ਦਿੱਤਾ। ਪਰ ਪਹਿਲਾਂ ਆਪਾਂ ਜਿਵੇਂ ਇੰਡੀਗੋ ਬੁੱਕ ਸਟੋਰ ਤੇ ਵੀ ਮਾਮਲਾ ਆਇਆ। ਸੋ ਸਾਲ ਸਾਹਿਬ, ਸਰ ਇੱਦਾਂ ਦੇ ਕਈ ਤਰ੍ਹਾਂ ਦੇ ਮਾਮਲੇ ਵਾਪਰ ਰਹੇ ਨੇ ਦੇਸ਼ ਭਰ ਵਿੱਚ, ਤੁਸੀਂ ਵੀ ਕਿਤੇ ਅਲੱਗ ਪੜੇ ਹੋਣਗੇ, ਕੁੱਲ ਮਿਲਾ ਕੇ ਪਹਿਲਾਂ ਤਾਂ ਤੁਸੀਂ ਆਪਣੀ ਰਾਏ ਦਿਓ ਜੀ ਵੀ ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਲੈਂਦੇ ਹੋ ਤੇ ਖ਼ਬਰਾਂ ਤੁਹਾਡੇ ਮੂਹਰੇ ਕਿਹੋ ਜਿਹੀਆਂ ਆਉਂਦੀਆਂ ਰਹੀਆਂ ਨੇ? ਹਾਂਜੀ,
ਆਪਾਂ ਜੀ ਗੱਲ ਕਰਦੇ ਹਾਂ ਜਿਹੜਾ 10 ਨਵੰਬਰ ਪਿਛਲੇ ਮਹੀਨੇ ਟੋਰਾਂਟੋ ਦੇ ਵਿੱਚ ਸਮ ਪੀਸ ਐਕਟੀਵਿਸਟ ਤੇ ਐਂਟੀ ਵਾਰ ਐਕਟੀਵਿਸਟ ਸੀਗੇ ਲੋਕ, ਜਿਹਨਾਂ ਵਿੱਚੋਂ ਬਹੁਤੇ ਜਿਊਜ਼ ਨੇ ਤੇ ਜਿਊਜ਼ ਅਗੇਂਸਟ ਜੈਨੋਸਾਈਡ ਇੱਕ ਸੰਸਥਾ ਦੇ ਸਪੋਰਟਰ ਨੇ ਉਹ ਲੋਕ। ਉਹਨਾਂ ਨੇ ਟੋਰਾਂਟੋ ਦੀ ਇੰਡੀਗੋ ਬੁੱਕ ਸਟੋਰ ਹੈ ਇੱਕ, ਮੇਰੇ ਖਿਆਲ ਬਲੂ ਸਟਰੀਟ ਤੇ ਯੰਗ ਦੇ ਉੱਤੇ, ਆਈ ਥਿੰਕ, ਆਈ ਐਮ ਨਾਟ ਸ਼ੋਰ। ਉਹਦੀ ਸੀਈਓ ਤੇ ਫਾਊਂਡਰ ਹੈਗੀ ਆ ਜੀ ਹੈਦਰ ਰਵੀਸਮਨ ਦੀ ਫੋਟੋ ਦੇ ਪੋਸਟਰ ਬਣਾ ਕੇ ਉਹਦੀ ਇਸ ਦੁਕਾਨ ਦੇ ਬਾਹਰਲੇ ਵਿੰਡੋ ਤੇ ਚਿਪਕਾ ਤੇ ਤੇ ਫਰੰਟ ਡੋਰ ਦੇ ਉੱਤੇ ਰੈੱਡ ਪੇਂਟ ਸਪਲੈਸ਼ ਕਰਤਾ। ਕੋਈ ਭੰਨ ਤੋੜ ਨੀ ਕਰੀ, ਨਾ ਹੀ ਕੋਈ ਨਾਜ਼ੀ ਪਾਰਟੀ ਹਿਟਲਰ ਦੀ ਸਵਾਸਟਿਕ ਵਗੈਰਾ ਸੋਰੀ ਜਾਂ ਐਂਟੀ ਜੂਇਸ਼ ਦੀ ਕੋਈ ਗੱਲ ਨਹੀਂ ਕਿ ਸਿਰਫ ਉਹਦੀ ਫੋਟੋ ਦੇ ਪੋਸਟਰ ਬਣਾ ਕੇ ਚਿਪਕਾਏ ਤੇ ਰੈੱਡ ਪੇਂਟ ਸਪਰੇ ਕਰਤਾ ਤੇ ਰੈੱਡ ਪੇਂਟ ਦੇ ਨਾਲ ਲਿਖ ਦਿੱਤਾ ਕਿ ਹੈਦਰ ਰੀਜ਼ਮਨ ਨੂੰ ਕਿ ਇਹ ਜਿਹੜੀ ਬੀਬੀ ਹੈ ਫੰਡਿੰਗ ਜੈਨੋਸਾਈਡ ਤੇ ਚੀਫ ਐਕੂਪੇਸ਼ਨ ਲਵਰ ਹੈ ਜੀ। ਇਹ ਕੁਛ ਲਿਖਿਆ ਉਹਨਾਂ ਨੇ, ਹੋਰ ਕੁਛ ਨੀ ਕੀਤਾ। ਉੱਥੇ ਜਦੋਂ ਮੌਕੇ ਤੇ ਪੁਲਿਸ ਪਹੁੰਚ ਗਈ, ਟੋਰਾਂਟੋ ਪੁਲਿਸ ਤੇ ਬਾਅਦ ਵਿੱਚ ਟੋਰਾਂਟੋ ਪੁਲਿਸ ਨੇ ਇਹਨਾਂ ਪੋਸਟਰ ਚਿਪਕਾਉਣ ਤੇ ਫਰੰਟ ਡੋਰ ਤੇ ਰੈੱਡ ਪੇਂਟ ਸਪਰੇ ਨੂੰ ਹੇਟ ਕ੍ਰਾਈਮ ਦਾ ਠੱਪਾ ਲਾ ਕੇ ਆਪਣੇ ਹੇਟ ਕ੍ਰਾਈਮ ਯੂਨਿਟ ਨੂੰ ਹੁਕਮ ਦਿੱਤਾ ਕਿ ਅਫਸਰੋ ਕਮਰ ਕੱਸੇ ਕਸਲੋ ਸ਼ਿਕਾਰ ਮਿਲ ਗਿਆ। ਬਸ ਫਿਰ ਕੀ ਜੀ, 11 ਲੋਕਾਂ ਦੇ ਖਿਲਾਫ ਮਿਸਚਿਫ ਦੇ ਚਾਰਜਿਸ ਠੋਕਣ ਨਾਲ ਪ੍ਰੈਸ ਕਾਨਫਰੰਸ ਕਰਕੇ ਟੋਰਾਂਟੋ ਪੁਲਿਸ ਦੇ ਸਪੋਕਸ ਪਰਸਨ ਨੇ ਬਿਆਨ ਦਾਗਤਾ ਕਿ ਦੇਖੋ ਜੀ, ਇਹਨਾਂ 11 ਲੋਕਾਂ ਨੇ ਇੰਡੀਗੋ ਬੁੱਕ ਸਟੋਰ ਰੈੱਡ ਪੇਂਟ ਨਾਲ ਡੀਫੇਸ ਕਰਿਆ ਤੇ ਵਿਕਟਿਮ ਹੈਦਰਵੀਜ ਮੈਨੂੰ ਟਾਰਗੇਟ ਕਰਿਆ ਗਿਆ ਕਿਉਂਕਿ ਉਹ ਜੂਇਸ਼ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ। ਹੁਣ ਇਸ ਤੋਂ ਪਹਿਲਾਂ ਆਪਾਂ ਹੈਦਰ ਰੀਜ਼ਮਨ ਜਿਹਨੂੰ ਪੁਲਿਸ ਵਾਲੇ ਵਿਚਾਰੀ ਵਿਕਟਿਮ ਕਹਿ ਰਹੇ ਇਹ ਕੌਣ, ਇਹਦੀ ਗੱਲ ਕਰੀਏ, ਤੁਸੀਂ ਇਹ ਤੇ ਕੁਛ ਤੁਹਾਡਾ ਕੋਈ ਸਵਾਲ?
ਹਾਂਜੀ, ਸਾਲਸਾ ਦੀ ਖਬਰ ਮੈਂ ਵੀ ਪੜ੍ਹਦਾ ਰਿਹਾ ਜੀ ਤੇ ਉਦੋਂ ਇਹਨਾਂ ਨੇ ਇੱਕ ਖਬਰ ਹੋਰ ਵੀ ਬੜੀ ਚਲਾਈ ਸੀ ਕਿ ਸਾਨੂੰ ਆ ਵਿਕਟਿਮ ਦੀ ਬਾਰੇ ਵੀ ਦੇਖਣਾ ਚਾਹੀਦਾ ਕਿ ਹੋਲੋਕੌਸਟ ਵਿਕਟਿਮ ਕਿਹੜੇ ਆ, ਐਂਟੀ ਸੈਮੈਟਿਕ ਬੰਦੋ ਕਦੋਂ ਹੋ ਜਾਂਦਾ, ਕਿ ਇਜ਼ਰਾਈਲ ਦੇ ਜ਼ਿਓਨਿਸਟ ਏਜੰਡੇ ਦੇ ਖਿਲਾਫ ਬੋਲਣਾ ਵੀ ਐਂਟੀ ਸੈਮੈਟਿਕ ਹੈ। ਸੋ ਬੜੀ ਗੁੰਝਲਦਾਰ ਜਿਹਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਇਹ ਰੀਜ਼ਮੈਨ ਦੀ ਵੀ ਜ਼ਰੂਰ ਇਹਦੇ ਵਿੱਚ ਪਿਛੋਕੜ ਵੇਖ ਲੈਣਾ ਚਾਹੀਦਾ ਕਿਉਂਕਿ ਇਜ਼ਰਾਈਲੀ ਦੇ ਮਾਮਲੇ ਵਿੱਚ ਸਾਨੂੰ ਜ਼ਿਓਨਿਸਟ ਤੇ ਐਂਟੀ ਸੈਮੈਟਿਕ ਇਹਨਾਂ ਦੋਨਾਂ ਵਿੱਚ ਵੀ ਫਰਕ ਕਰਨਾ ਪੈਂਦਾ ਨਾ ਕਿ ਹੋਲੋਕੌਸਟ ਵਿਕਟਿਮ ਕਿਹੜੇ ਨੇ ਤੇ ਜ਼ਿਓਨਿਸਟ ਕਿਹੜੇ ਨੇ। ਹਾਂਜੀ ਸਾਲ ਸਾਹਿਬ,
ਹਾਂਜੀ, ਅੱਜ ਕੱਚੇ ਚਿੱਠੇ ਖੋਲਦੇ ਆ, ਪਹਿਲਾਂ ਤਾਂ ਰੀਜ਼ਮੈਨ ਦਾ ਖੋਲੀਏ, ਇਹ ਕੌਣ ਹੈ ਜੀ, ਇਹਦੀਆਂ ਕਰਤੂਤਾਂ ਕਿਹੜੀਆਂ ਕਿਹੜੀਆਂ ਨੇ? ਇਹਦੇ ਲਈ ਆਪਾਂ ਨੂੰ ਅਗਸਤ 4, 2006 15 ਸਾਲ ਪਹਿਲਾਂ ਸਾਡੀ ਗਲੋਬ ਐਂਡ ਮੇਲ ਜਿਹੜੀ ਨਿਊਜ਼ ਪੇਪਰ ਹੈ ਨੈਸ਼ਨਲ, ਵਿੱਚ ਇੱਕ ਆਰਟੀਕਲ ਛਪਿਆ ਸੀਗਾ ਜਿਹਦੀ ਹੈਡਲਾਈਨ ਸੀਗੀ ਦ ਲਿਬਰਲ ਪਾਵਰ ਕਪਲ ਬੈਕ ਹਾਰਪਰ ਔਨ ਮਿਡਲ ਈਸਟ, ਕਿਉਂਕਿ 2006 ਦੇ ਵਿੱਚ ਹਾਰਪਰ ਦੀ ਗਵਰਨਮੈਂਟ ਸੀਗੀ ਮਨੋਰਟੀ ਗਵਰਨਮੈਂਟ, ਤੇ ਕਿਉਂਕਿ ਇਹ ਹਸਬੈਂਡ ਜਿਹੜੀ ਇਹ ਬੀਬੀ ਤੇ ਇਹਦਾ ਜਿਹੜਾ ਹਸਬੈਂਡ ਹੈ ਉਹਦਾ ਨਾਂ ਹੈਗਾ ਜੀ ਜੈਰੀ ਸ਼ਵਾਲਸ, ਲਿਬਰਲ ਪਾਰਟੀ ਦੇ ਬਹੁਤ ਵੱਡੇ ਪਾਵਰ ਬ੍ਰੋਕਰ ਸੀਗੇ, ਤੇ ਇਹਨਾਂ ਨੇ ਹਾਰਪਰ ਦੀ ਕੰਜ਼ਰਵੇਟਿਵ ਪਾਰਟੀ ਨੂੰ ਜੁਆਇਨ ਕਰ ਲਿਆ, ਕਿਉਂਕਿ ਕੰਜ਼ਰਵੇਟਿਵ ਤਾਂ ਪ੍ਰੋ ਆ ਇਜ਼ਰਾਈਲੀ ਨੇ, ਟਰੂਡੋ ਵੀ ਪ੍ਰੋ ਇਜ਼ਰਾਈਲ, ਇਹ ਵੀ ਪ੍ਰੋ ਇਜ਼ਰਾਈਲੀ ਨੇ, ਪਰ ਆਪਾਂ ਥੋੜ੍ਹਾ ਜਿਹਾ ਇਹਨਾਂ 'ਚ ਡਿਫਰੈਂਸ਼ੀਏਟ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹ ਸ਼ਾਮਿਲ ਹੋ ਗਿਆ ਜੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ, ਕਿਉਂਕਿ ਇਹ ਬਿਲੀਅਨੇਅਰ ਜੋੜੀ ਹੈ ਜੀ, ਇਜ਼ਰਾਈਲੀ ਡਿਫੈਂਸ ਫੋਰਸ ਵਾਸਤੇ ਫੰਡ ਇਕੱਠਾ ਕਰਦੀ ਸੀਗੀ ਤੇ ਅੱਜ ਵੀ ਕਰ ਰਹੀ ਹੈ। ਇਹ ਉਹੀ IDF ਹੈ, ਇਜ਼ਰਾਈਲੀ ਡਿਫੈਂਸ ਫੋਰਸ, ਜਿਹੜੀ ਇਸ ਵੇਲੇ ਗਾਜ਼ਾ ਵਿੱਚ ਜੈਨੋਸਾਈਡ ਤੇ ਵਾਰ ਕ੍ਰਾਈਮ ਕਮਿਟ ਕਰ ਰਹੇ ਨੇ। ਇੱਕ ਹੋਰ ਆਰਗੇਨਾਈਜੇਸ਼ਨ ਹੈ ਜੀ ਜਿਹਦਾ ਨਾਂ ਹੈ ਜੀ ਕੈਨੇਡੀਅਨ ਫਾਰ ਜਸਟਿਸ ਐਂਡ ਪੀਸ ਇਨ ਮਿਡਲ ਈਸਟ, ਉਹਨਾਂ ਨੇ ਵੀ June 2010 13.5 ਸਾਲ ਪਹਿਲਾਂ ਇੱਕ ਆਰਟੀਕਲ ਛਪਿਆ ਸੀ ਕਿ ਇਸ ਜੋੜੀ ਦੀਆਂ ਕਰਤੂਤਾਂ ਬਾਰੇ, ਉਹਨਾਂ ਦਾ ਟਾਈਟਲ ਇਹ ਸੀਗਾ ਕਿ ਬਾਇਕਾਟ ਕੈਂਪੇਨ ਇੰਡੀਗੋ ਬੁੱਕਸ ਐਂਡ ਮਿਊਜ਼ਿਕ, ਇੰਡੀਗੋ ਬੁੱਕਸ ਐਂਡ ਮਿਊਜ਼ਿਕ ਉਹਨਾਂ ਨੇ ਲਿਖਿਆ ਕਿ ਕੈਨੇਡਾ ਦੀ ਲਾਰਜੈਸਟ ਨੌਰਥ ਅਮੈਰੀਕਾ ਦੀ ਥਰਡ ਲਾਰਜੈਸਟ ਕੰਪਨੀ ਹੈ ਤੇ ਇਹ ਹਸਬੈਂਡ ਐਂਡ ਵਾਈਫ ਦੀ ਜੋੜੀ ਇਸ ਕੰਪਨੀ ਦੇ 68% ਐਸੈਟ ਓਨ ਕਰਦੇ। ਚਲੋ ਇਹ ਤਾਂ ਇਹਨਾਂ ਦੀ ਗੱਲ ਹੋ ਗਈ, ਹੁਣ ਕਿਉਂ ਇਹਨਾਂ ਨੇ ਇਸ ਕੰਪਨੀ ਦਾ ਬਾਈਕਾਟ ਕਰਨ ਨੂੰ ਕਿਹਾ ਉਹਨਾਂ ਦਿਨਾਂ ਵਿੱਚ, ਕਿਉਂਕਿ 2005 ਵਿੱਚ ਇਸ ਜੋੜੀ ਨੇ ਇੱਕ HESEG ਇਹ ਕੈਪੀਟਲ ਲੈਟਰ ਨੇ HESEG ਹੀਜ਼ੈਗ ਤੁਸੀਂ ਕਹਿ ਸਕਦੇ ਹੋ ਨਾਂ ਦੀ ਇੱਕ ਸੰਸਥਾ ਬਣਾਈ। ਹੁਣ ਇਹ ਹੀਜ਼ੈਗ ਇੱਕ ਕੀ ਹੈ ਜੀ, ਇਹ ਇੱਕ ਹੀਬਰੂ ਵਰਡ ਹੈ ਜਿਹਦਾ ਮਤਲਬ ਹੈ ਅਚੀਵਮੈਂਟ, ਇੰਗਲਿਸ਼ ਦੇ ਵਿੱਚ ਆਪਾਂ ਕਰਨਾ ਹੋਵੇ। ਹੁਣ ਤੁਸੀਂ ਕਹੋਗੇ ਜੀ ਪੰਜਾਬੀ 'ਚ ਆਪਾਂ ਕਹਿ ਲੈਣੇ ਜੀ ਕੁਛ ਪ੍ਰਾਪਤ ਕਰਨਾ, ਹੁਣ ਕੀ ਪ੍ਰਾਪਤ ਕਰਨਾ ਜੀ, ਇਹਨਾਂ ਨੇ ਉਹ ਵੀ ਸੁਣ ਲਓ, ਇੱਕ ਨਿਊ ਜੈਨਰੇਸ਼ਨ ਆਫ ਨਵੀਂ ਜੈਨਰੇਸ਼ਨ ਆਫ ਜ਼ਾਇਨਿਸਟ ਲੀਡਰਸ਼ਿਪ ਇਹਨਾਂ ਨੇ ਪ੍ਰਾਪਤ ਕਰਨੀ ਹੈ। ਇਹ ਕਿਹੋ ਜਿਹੀ ਲੀਡਰਸ਼ਿਪ ਇਹ ਜੋੜੀ ਬਣਾਉਣ ਜਾ ਰਹੀ ਹੈ ਉਹ ਵੀ ਸੁਣ ਲਓ ਜੀ। ਇਹ ਜ਼ਾਇਨਿਸਟ ਲੀਡਰਸ਼ਿਪ ਇੱਕ ਅਲਟਰਾ ਐਕਸਟ੍ਰੀਮ ਰਾਈਟ ਵਿੰਗ ਜੂਇਸ਼ ਸੰਸਥਾ ਹੋਏਗੀ ਤੇ ਜਿਹਨਾਂ ਦਾ ਕੰਮ ਹੈ ਜੀ ਕਲੋਨੀਅਲਿਜ਼ਮ, violent ethnic cleansing of Palestinian population, building a legal settlement in occupied territory, ohi jo e gaza vich kar rahe ne ke palestinian nu kaddo itho te apna e kaam karo. Hor suno 2006 vich is billionaire jodi ne ek lone soldier naam di ek program shuru kariya, lone LONE means single, ek guerrilla organization jehdi ke ਫੋਰਨ ਸੋਲਜਰ ਨੂੰ ਇਨਕਰੇਜ ਕਰ ਰਹੇ ਨੇ ਕਿ ਚੱਕੋ ਮੂੰਹ ਮੰਗੇ ਨੋਟ ਤੇ ਜਾਓ ਇਜ਼ਰਾਈਲ ਦੇ ਵਿੱਚ ਤੇ ਉਹਨਾਂ ਦਾ ਡਿਊਟੀ ਕੰਮ ਤੁਸੀਂ ਕਰੋ, ਜਿਵੇਂ ਅੱਜ ਕੱਲ੍ਹ ਹੋ ਰਿਹਾ ਹਰ ਜਗ੍ਹਾ ਕਿ ਗੁਰੇਲੇ ਨੂੰ ਭੇਜ ਦਿਓ, ਉਹਨਾਂ ਨੂੰ ਕਿਹਾ ਕਿ ਪੈਲਸਤੀਨੀਆਂ ਨੂੰ ਮਾਰੋ, ਉਹਨਾਂ ਦੀ ਲੈਂਡ ਤੇ ਕਬਜ਼ਾ ਕਰਨ ਵਿੱਚ IDF ਜਿਹੜੀ ਇਜ਼ਰਾਈਲੀ ਡਿਫੈਂਸ ਫੋਰਸ ਦੀ ਮਦਦ ਕਰੋ, ਖੁੱਲੀ ਛੁੱਟੀ ਤੁਸੀਂ ਜਿੰਨਾ ਮਰਜ਼ੀ ਖੂਨ ਖਰਾਬਾ ਕਰੋ, ਤੁਹਾਡੇ 'ਤੇ ਕੋਈ ਐਕਸ਼ਨ ਨਹੀਂ ਹੋਏਗਾ। ਇਹ ਤਾਂ ਉਹ ਵੀ ਜਿਸ ਬਿਲੀਅਨ ਜੋੜੀ ਦੇ ਕਾਰਨਾਮੇ। ਹੁਣ ਦੇਖੋ ਇੱਥੇ ਕੀ ਹੋ ਰਿਹਾ, ਕਾਰਪੋਰੇਟ ਮੀਡੀਆ ਨੂੰ ਵੀ ਇਹ ਰੋਨ ਕਰ ਰਹੇ ਨੇ। ਗੱਲ ਕੀ ਜੀ, ਇਹ ਨਿਊ ਜਨਰੇਸ਼ਨ ਜ਼ਾਇਨਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਇਹ ਦੋਨੇ ਮਿਲੀਅਨਸ ਆਫ ਡਾਲਰ ਇਕੱਠੇ ਕਰਨ ਵਾਸਤੇ ਫੰਡ ਰੇਜ਼ਿੰਗ ਮੁਹਿੰਮ ਵੀ ਚਲਾ ਰਹੇ ਨੇ ਇਸ ਆਪਣੇ ਕਾਰਪੋਰੇਟ ਮੀਡੀਆ ਨੇ ਯੂਜ਼ ਕਰਕੇ। ਹੁਣ ਈਵਨ ਦੋ ਮੈਜੋਰਿਟੀ ਆਫ ਜੂਜ਼ ਇਹਨਾਂ ਨੂੰ ਨਾ ਤਾਂ ਇਜ਼ਰਾਈਲ ਵਿੱਚ ਤੇ ਨਾ ਹੀ ਨੌਰਥ ਅਮੈਰੀਕਾ ਤੇ ਯੂਰਪ ਵਗੈਰਾ ਵਿੱਚ ਸਪੋਰਟ ਕਰਦੇ ਆ, ਫਿਰ ਵੀ ਇਹ ਲੋਕ ਇਹਨਾਂ ਮੁਲਕਾਂ ਦੇ ਆਪਣੇ ਪੋਲੀਟੀਕਲ ਤੇ ਫਾਈਨੈਂਸ਼ੀਅਲ ਸੈਕਟਰ ਨੂੰ ਕੰਟਰੋਲ ਕਰਕੇ ਆਪਣੇ ਇਸ ਮਾਊਥ ਪੀਸ ਮੀਡੀਆ ਦੇ ਥਰੂ ਆਪਣੇ ਜ਼ਾਇਨਿਸਟ ਏਜੰਡੇ ਨੂੰ ਪ੍ਰਮੋਟ ਕਰਦੇ ਆ। ਕਿਸੇ ਵੀ ਮੁਲਕ ਦੀ ਪੋਲੀਟੀਸ਼ੀਅਨ ਦੀ ਜ਼ਰੂਰਤ ਨਹੀਂ ਕਿ ਇਹਨਾਂ ਦੀ ਜਾਹਰੀਅਤ ਦੇ ਖਿਲਾਫ਼ ਮੂੰਹ ਖੋਲਣ। ਅੱਛਾ ਹੁਣ ਆਪਾਂ ਇਹ ਹੋ ਗਈ ਇਹਨਾਂ ਦੀ ਗੱਲ, ਹੁਣ ਆਪਾਂ ਗੱਲ ਕਰੀਏ ਕਿ ਹੇਟ ਕ੍ਰਾਈਮ ਦੀ ਗੱਲ ਕਰ ਲਈਏ। ਕੈਨੇਡੀਅਨ ਜਿਹੜਾ ਸਾਡਾ ਕ੍ਰਿਮੀਨਲ ਕੋਡ ਹੈ ਜਿਹਦੇ ਵਿੱਚ ਓਵਰ 6,000 ਤੋਂ ਵੀ ਵੱਧ ਕੋਡਸ ਨੇ ਜਿਹਦੇ ਅੰਡਰ ਲੋਕਾਂ ਨੂੰ ਚਾਰਜ ਕੀਤਾ ਜਾਂਦਾ ਵੇਰੀਅਸ ਕ੍ਰਾਈਮਸ ਉੱਤੇ। ਕੈਨੇਡੀਅਨ ਕ੍ਰਿਮੀਨਲ ਕੋਡ ਵਿੱਚ ਹੇਟ ਕ੍ਰਾਈਮ ਨਾਂ ਦਾ ਕੋਈ ਵਰਡ ਨਹੀਂ ਹੈ ਜਿਹਨੂੰ ਇਹ ਜਾਇਨਸ ਬੀਬੀ ਤੇ ਮੀਡੀਆ ਵਾਲੇ ਟੂਸੀਆ ਮਾਰ ਮਾਰ ਕੇ ਦੱਸ ਰਹੇ ਨੇ। ਇਹਨਾਂ ਪੋਸਟਰ ਤੇ ਰੈੱਡ ਪੇਂਟ ਨੂੰ ਲੈ ਕੇ ਸੀ ਟੀਵੀ ਤੇ CP24 ਜਿਹੜਾ ਨਿਊਜ਼ ਮੀਡੀਆ ਦੀ ਹੈਡਲਾਈਨ ਪਾ ਲਓ ਕੀ ਲਿਖਦੇ ਜੀ ਉਹ ਵਾਇਲ ਐਂਟੀ ਸਮੈਟਿਕ ਅਟੈਕ ਏ ਲੇਟੈਸਟ ਸੀਰੀਜ਼ ਆਫ ਹੇਟ ਮੋਟੀਵੇਟਡ ਇੰਸੀਡੈਂਟ ਉਹ ਕਹਿ ਕੇ ਨਵਾਜ਼ ਰਹੇ ਨੇ ਹੁਣ ਇਸ ਜ਼ਾਇਨਸ ਜੋੜੀ ਦੀ ਹੀ ਸੈਗ ਫਾਊਂਡੇਸ਼ਨ ਦੀਆਂ ਕਰਤੂਤਾਂ ਦੀ ਕੋਈ ਖ਼ਬਰ ਨਹੀਂ ਛਾਪਦੇ ਹੁਣ ਦੇਖੋ ਸੈਮਿਟਿਜ਼ਮ ਦਾ ਕੀ ਮਤਲਬ ਹੁੰਦਾ ਹੈ ਸੈਮਿਟਿਜ਼ਮ ਦਾ ਮਤਲਬ ਆਪਾਂ ਥੋੜੀ ਜਿਹੀ ਬਰੀਫ ਇੱਕ ਸੈਂਟੈਂਸ ਗੱਲ ਕਰਦੇ ਹਾਂ ਇਹਦਾ ਮਤਲਬ ਹੁੰਦਾ ਹੈ ਕਿ ਐਨੀ ਰਿਲੀਜਨ ਔਰ ਜਿਹੜੀ ਉਸ ਇਲਾਕੇ ਦੇ ਵਿੱਚ ਲੈਂਗੁਏਜ ਬੋਲੀ ਜਾਂਦੀ ਹੈ ਸਮੈਟਿਕ ਲੈਂਗੁਏਜ ਉਹਦੇ ਨਾਲ ਹੁੰਦਾ ਇਹਨਾਂ ਨੇ ਇਹ ਜੂਇਸ਼ ਰਿਲੀਜਨ ਨਾਲ ਜੋੜ ਕੇ ਇੰਨਾ ਪਾਪੂਲਰ ਕਰਤਾ ਕਿ ਐਂਟੀ ਸਮੈਟਿਕ ਮੀਨਸ ਐਂਟੀ ਜੂਇਸ਼ ਰਿਲੀਜਨ ਹੁਣ ਇਹ ਪੋਸਟਰ ਚਿਪਕਾਉਣਾ ਤੇ ਰੈੱਡ ਪੇਂਟ ਨਾ ਤਾਂ ਹੇਟ ਕ੍ਰਾਈਮ ਹੈ ਨਾ ਹੀ ਐਂਟੀ ਸਮੈਟਿਕ ਹੈ ਹੁਣ ਦੇਖੋ ਇਸ ਕਾਰਪੋਰੇਟ ਜੋੜ ਦੀ ਪਾਵਰ ਪੋਲੀਟੀਕਲ ਤੇ ਫਾਈਨਾਂਸ ਸਰਕਲ ਵਿੱਚ ਸਾਨੂੰ ਪਤਾ ਹੈ ਪੁਲਿਸ ਤੇ ਲਾ ਇਨਫੋਰਸਮੈਂਟ ਚ ਵੀ ਇਹਨਾਂ ਦੀ ਤੂਤੀ ਬੋਲਦੀ ਹੈ ਇਹਦੀ ਇੱਕ ਐਗਜ਼ਾਮਪਲ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੇ ਲਿਸਨਰ ਦੇ ਨਾਲ 10 ਤਰੀਕ ਨੂੰ ਨਵੰਬਰ ਨੂੰ ਵਾਕਿਆ ਹੁੰਦਾ 22 ਨਵੰਬਰ ਨੂੰ ਅਰਲੀ ਮਾਰਨਿੰਗ ਰੇਡ ਮਾਰ ਕੇ ਪੁਲਿਸ ਨੇ 11 ਲੋਕਾਂ ਨੂੰ ਇਸ ਤਰ੍ਹਾਂ ਅਰੈਸਟ ਕਰਿਆ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਡਰੱਗ ਜਾਂ ਗੈਂਗ ਰਿਲੇਟਡ ਕਾਰਨਾਮਾ ਕਰਿਆ ਹੋਵੇ ਉਹਨਾਂ ਵਿੱਚੋਂ 11 ਵਿੱਚ ਇੱਕ ਦਾ ਨਾਂ ਸੀਗਾ ਸ਼ਾਰਮੀਨ ਖਾਨ ਉਹ ਕਹਿੰਦੀ ਕਿ ਮੈਂ ਆਪਣੀ ਟੋਰਾਂਟੋ ਦੀ ਅਪਾਰਟਮੈਂਟ ਵਿੱਚ ਸੁੱਤੀ ਪਈ ਸੀਗੀ ਸਵੇਰੇ 5:30 ਦਾ ਮੋਰਨਿੰਗ ਤਾਂ ਮੈਂ ਜੀ ਦੇਖਿਆ ਮੇਰੇ ਸਿਰਹਾਣੇ ਤੇ ਇੱਕ ਸਿਪਾਹੀ ਖੜਾ ਫਲੈਸ਼ ਲਾਈਟ ਮੇਰੇ ਮੂੰਹ ਤੇ ਮਾਰ ਰਿਹਾ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕਿਸੇ ਦੇ ਬੈਡਰੂਮ ਦੇ ਵਿੱਚ ਪੁਲਿਸ ਵੜਿਆ ਕੋਈ ਡੋਰ ਨੌਕ ਨਹੀਂ ਹੋਈ ਕੋਈ ਬੈਲ ਨਹੀਂ ਹੋਈ ਸਿਰਫ ਉਹਨਾਂ ਦੇ ਕੋਲ ਕੋਈ ਸੁਪਰ ਜਿਹੜਾ ਬਿਲਡਿੰਗ ਦਾ ਹੁੰਦਾ ਉਹਦੇ ਚਾਬੀ ਲਈ ਹੁੰਦੀ ਹੈ ਕਹਿੰਦੇ ਮੇਰੇ ਸੁੱਤੀ ਪਈ ਦੇ ਤੇ ਮੇਰੇ ਮੂੰਹ ਦੇ ਉੱਤੇ ਫਲੈਸ਼ ਲਾਈਟ ਮਾਰ ਰਿਹਾ ਸਿਪਾਹੀ ਸਾਨੂੰ ਘੜੀਸ ਕੇ ਬੈੱਡ ਚੋਂ ਕੱਢਿਆ ਗਿਆ ਤੇ ਹੱਥ ਕੜੀਆਂ ਲਾ ਲਈਆਂ ਉਹਦੀ ਅਪਾਰਟਮੈਂਟ ਨੂੰ ਸਰਚ ਕਰਨ ਤੇ ਉਹਦੇ ਸਾਰੇ ਸਮਾਨ ਨੂੰ ਇਹਨਾਂ ਨੇ ਇੱਧਰ ਉੱਧਰ ਖਿਲਾਰਤਾ ਜਦੋਂ ਉਹਨੂੰ ਅਪਾਰਟਮੈਂਟ ਚੋਂ ਕਹਿੰਦੇ ਮੈਨੂੰ ਅਪਾਰਟਮੈਂਟ ਚੋਂ ਬਾਹਰ ਕੱਢਿਆ ਤੇ 6 ਤੇ 7 ਸਿਪਾਹੀ ਹਾਲ ਦੇ ਵਿੱਚ ਖੜੇ ਸੀਗੇ ਜਿਵੇਂ ਇਹਨਾਂ ਨੇ ਕੋਈ ਨਾਮੇ ਕ੍ਰਿਮੀਨਲ ਗੈਂਗਸਟਰ ਨੂੰ ਫੜਿਆ ਹੋਵੇ ਬਾਕੀ 10 ਨਾਲ ਵੀ ਇਹੋ ਜਿਹਾ ਸਲੂਕ ਇਹਦੇ ਸਿਪਾਹੀਆਂ ਨੇ ਕਰਿਆ ਘਰਾਂ ਦੀ ਫਰੰਟ ਡੋਰ ਤੋੜੇ ਗਏ ਸਾਰਿਆਂ ਦੇ ਕੰਪਿਊਟਰ ਤੇ ਸੈੱਲ ਫੋਨ ਕਬਜ਼ੇ ਵਿੱਚ ਕਰ ਲਏ ਗਏ ਜਿਹੜਾ ਉਹਨਾਂ ਨੂੰ ਘਰ ਵਿੱਚ ਜੋ ਵੀ ਮਿਲਿਆ ਹੱਥ ਕੜੀਆਂ ਲਾਈਆਂ ਗਈਆਂ ਤੇ ਸੀਨੀਅਰ ਤੱਕ ਨੂੰ ਬਖਸ਼ਿਆ ਨਹੀਂ ਗਿਆ ਇਸੇ ਮੋਰਨਿੰਗ ਨੂੰ ਦੀ ਰੇਡ ਵਿੱਚ ਸੋਰੀ ਇੱਕ ਟੋਰਾਂਟੋ ਦੀ ਯੋਰਕ ਯੂਨੀਵਰਸਿਟੀ ਦੀ ਪ੍ਰੋਫੈਸਰ ਹੈ ਜੀ ਲੈਜ਼ਲੀ ਜੇ ਵੁੱਡ ਦੇ ਘਰ ਇਹਨਾਂ ਨੇ ਉਹ ਰੇਡ ਕੀਤੀ ਉਹਨੇ ਬਾਅਦ ਵਿੱਚ ਮੀਡੀਆ ਨੂੰ ਦੱਸਿਆ ਐਂਡ ਆਈ ਕੋਟ ਵਟ ਉਹਨੇ ਕੀ ਕਿਹਾ ਉਹ ਕਹਿੰਦੀ ਐਟ 5:30 AM 7 ਪੁਲਿਸ ਆਫਿਸਰ ਬ੍ਰੋਕ ਡਾਊਨ ਆਵਰ ਫਰੰਟ ਡੋਰ ਆਫ ਆਵਰ ਹਾਊਸ ਐਂਡ ਡਰੈਗ ਮਾਈ ਪਾਰਟਨਰ ਐਂਡ ਆਈ ਆਊਟ ਆਫ ਦਾ ਬੈਡ ਸਾਡਾ ਡੋਰ ਤੋੜਿਆ ਸਾਨੂੰ ਬੈਡ ਦੇ ਵਿੱਚੋਂ ਧੂ ਕੇ ਬਾਹਰ ਕੱਢਿਆ ਵੀ ਵਰ ਹੈਂਡ ਕਫਟ ਐਂਡ ਆਵਰ ਹਾਊਸ ਵਾਜ ਸਰਚਡ ਦੇ ਇਗਨੋਰਡ ਮਨੋਰਾ ਮਨੋਰਾ ਕੀ ਹੈ ਜੀ ਇੱਕ ਜੂਇਸ਼ ਫੇਥ ਦਾ ਇੱਕ 7 ਡੇਜ਼ ਦੀ ਕ੍ਰੀਏਸ਼ਨ ਦਾ ਇੱਕ ਸਿੰਬਲ ਸਿੰਬੋਲਿਕ ਲੈਂਪ ਹੈ ਜਿਹਨੂੰ ਹੀਬਰੂ ਵਿੱਚ ਸਿੰਬਲ ਆਫ ਲਾਈਟ ਵੀ ਕਿਹਾ ਜਾਂਦਾ ਹੈ ਜੂਇਸ਼ ਬਿਲੀਵ ਕਰਦੇ ਕਿ ਜੀ ਗੋਡ ਨੇ 6 ਦਿਨਾਂ ਵਿੱਚ ਦੁਨੀਆ ਕ੍ਰੀਏਟ ਕਰੀਏ 7ਵੇਂ ਦਿਨ ਰੈਸਟ ਕਰੀਏ ਉਹਨਾਂ ਦਾ ਬਿਲੀਵ ਸਿਸਟਮ ਹੈ ਇਹ ਬਹੁਤ ਇੱਕ ਪਵਿੱਤਰ ਲੈਂਪ ਮੰਨਿਆ ਜਾਂਦਾ ਹੁਣ ਇਸ ਲੈਂਪ ਦੇ ਅੱਗੇ ਆਪਾਂ ਗੱਲ ਤੋਰਨ ਤੋਂ ਪਹਿਲਾਂ ਆਪਾਂ ਪਿਛਲੇ ਥਰਸਡੇ ਸਾਡੀ ਕੈਲਗਰੀ ਸਿਟੀ ਹਾਲ ਦੇ ਵਿੱਚ ਹਰ ਸਾਲ ਉਹ ਇਹ ਜੂਇਸ਼ ਫੇਥ ਵਾਲੇ ਉਹ ਲੈਂਪ ਜਗਾਉਣ ਦੀ ਸੈਰਾਮਨੀ ਕਰਦੇ ਤੇ ਉੱਥੇ ਇੱਕ ਕੋਈ ਜਾਇਨਿਸ ਬਾਬਾ ਉਹਨੇ ਆ ਕੇ ਭਾਸ਼ਣ ਦਿੱਤਾ ਦੇਖੋ ਜੀ ਆਈ ਸਪੋਰਟ ਇਜ਼ਰਾਇਲ ਜੇ ਵੋ ਤੇ ਉਹਨੇ ਧੂੰਆਂਦਾਰ ਭਾਸ਼ਣ ਦਿੱਤਾ ਤੇ ਜਿਹੜੀ ਉਹ ਸਾਡੀ ਮੇਹਰ ਹੈਗੀ ਜੋਤੀ ਗਾਡੇ ਕੋ ਦੇਸੀ ਹੈ ਤੇ ਉਹ ਕਹਿੰਦੀ ਵੀ ਮੈਂ ਨੀ ਤੁਹਾਡੀ ਇਸ ਸੈਰਾਮਨੀ ਵਿੱਚ ਸ਼ਾਮਿਲ ਹੋਣਾ ਕਿਉਂ ਨੀ ਹੋਣਾ ਕਹਿੰਦੀ ਵੀ ਅਸੀਂ ਤਾਂ ਪੀਸ ਕਰਕੇ ਆਏ ਤੁਸੀਂ ਇਹਨੂੰ ਪੋਲੀਟੀਕਲ ਏਜੰਡਾ ਦੇ ਰਹੇ ਹੋ ਤੁਸੀਂ ਯਕੀਨ ਕਰਿਓ ਕਿ ਸਾਡੇ ਸ਼ਹਿਰ ਦੇ ਵਿੱਚ ਪ੍ਰੀਮੀਅਰ ਸਮਿਥ ਜਿੰਨੇ ਵੀ ਹੋਰ ਰਾਈਟ ਵਿੰਗਰ ਪੋਲੀਟੀਸ਼ੀਅਨ ਨੇ ਉਹਨਾਂ ਸਾਰਿਆਂ ਨੇ ਇੰਨੀ ਉਹਦੀ ਪ੍ਰਾਪਰਗੰਡਾ ਕਰਿਆ ਕਿ ਤੂੰ ਇਹ ਹਾਊ ਡੇਅਰ ਯੂ ਸੇ ਦੈਟ ਮਾਫ਼ੀ ਮੰਗ ਉਹ ਬਾਬੇ ਨੂੰ ਕੁਛ ਨਹੀਂ ਕਿਹਾ ਜਿਸ ਬੰਦੇ ਨੇ ਇਹ ਬਕਵਾਸ ਕੀਤੀ ਉੱਥੇ ਆ ਕੇ ਕਿ ਆਈ ਲਵ ਇਜ਼ਰਾਈਲ ਐਂਡ ਯੇ ਵੋ ਤੇ ਐਨੀਹਾਊ ਹੁਣ ਆਪਾਂ ਅੱਗੇ ਤੁਰੀਏ ਹੁਣ ਇਹ ਜਿਹੜੀ ਉਹ ਕਹਿੰਦੀ ਵੀ ਮੇਰੇ ਕਿਚਨ ਟੇਬਲ ਦੇ ਉੱਤੇ ਇੱਕ ਸ਼ੀਟ ਪਈ ਸੀ ਜਿਹਦੇ ਉੱਤੇ ਜੂਜ਼ ਅਗੇਂਸਟ ਜੈਨੋਸਾਈਡ ਲਿਰਿਕ ਲਿਖਿਆ ਹੋਇਆ ਸੀ ਉਹਨੂੰ ਵੀ ਚੱਕ ਕੇ ਬਾਹਰ ਮਾਰਿਆ ਗਿਆ ਕਿਉਂਕਿ ਪ੍ਰੋਫੈਸਰ ਜੂ ਆਏ ਤਾਂ ਇਹ ਚ ਤਾਂ ਦੱਸਣ ਵਾਲੀ ਕੋਈ ਗੱਲ ਨਹੀਂ ਕਿਹਾ ਕਿ ਸਾਨੂੰ ਹੱਥ ਕੜੀਆਂ ਲਾ ਕੇ ਪੁਲਿਸ ਵੈਨ ਦੇ ਸੁੱਟਿਆ ਗਿਆ ਦੇਖੋ ਪੁਲਿਸ ਵਾਲੇ ਹੋਰ ਕੀ ਕਹਿ ਰਹੇ ਨੇ ਕਿ ਦੇਖੋ ਜੀ ਹੇਟ ਮੋਟੀਵੇਟਿਵ ਤੇ ਮਿਸਚੀਫ ਓਵਰ 5000 ਹੈ ਜੀ, ਅਸੀਂ ਇਸ ਮੈਟਰ ਨੂੰ ਸੈਪਰੇਟ ਹੇਟ ਮੋਟੀਵੇਟਿਡ ਓਫੈਂਸ ਵਜੋਂ ਟਰੀਟ ਕਰ ਰਹੇ ਹਾਂ। ਪਹਿਲਾਂ ਇਹਨਾਂ 11 ਲੋਕਾਂ ਉੱਤੇ ਮਿਸਚੀਫ ਓਵਰ 5000 ਤੇ ਬਾਅਦ ਵਿੱਚ ਕੰਸਪਾਇਰੇਸੀ ਟੂ ਕਮਿਟ ਇਨਡਾਇਟੇਬਲ ਓਫੈਂਸ ਦਾ ਐਲੀਗੇਸ਼ਨ ਵੀ ਠੋਕ ਸਕਦੇ। ਦੇਖੋ ਜੀ ਇਹਨਾਂ ਲੋਕਾਂ ਨੇ ਇਕੱਠੇ ਹੋ ਕੇ ਇਹ ਪਲਾਨ ਘੜੀ ਹੈ। ਨਵੰਬਰ 30 ਨੂੰ ਯੂ ਸੇ ਨੋ ਟੂ ਜੈਨੋਸਾਈਡ ਕੋਲੀਸ਼ਨ ਤੇ ਹੋਰ ਜਿਵੇਂ ਕਿ ਯੂ ਸੇ ਸਟਾਪ ਦ ਜੈਨੋਸਾਈਡ ਆਫ ਪੈਲਸਤੀਨ ਵਰਗੀਆਂ ਕਈ ਜੂਇਸ਼ ਆਰਗੇਨਾਈਜੇਸ਼ਨ ਤੇ ਕਈ ਜੂਇਸ਼ ਐਕਟੀਵਿਸਟ ਨੇ ਇਸ ਇੰਡੀਗੋ ਬੁੱਕ ਸਟੋਰ ਦੇ ਸਾਹਮਣੇ ਧਰਨਾ ਲਾਇਆ ਤੇ ਪੁਲਿਸ ਦੀ ਇਸ ਗੁੰਡਾਗਰਦੀ ਤੇ ਭਾਸ਼ਣ ਦਿੱਤੇ। ਇਹ ਤੋਂ ਆਪਾਂ ਅੱਗੇ ਚੱਲੀਏ ਵੀ ਕਿਹਨੇ ਕਿਹਨੇ ਭਾਸ਼ਣ ਦਿੱਤਾ। ਹਾਂਜੀ
ਨਾਲ ਦੀ ਇੱਕ ਰੀਸੈਂਟ ਖਬਰ ਵੀ ਹੈ, ਪਰ ਉਹਨਾਂ ਵਿੱਚ ਜਿਹੜੇ ਮਸ਼ਹੂਰ ਭਾਸ਼ਣ ਦੇਣ ਆਏ ਤੇ ਮੈਂ ਵੀ ਉਹ ਖਬਰ ਕੀਤੀ ਸੀਗੀ ਵੀ ਨਾਓਮੀ ਕਲਾਈਨ ਸ਼ੀ ਵਾਜ਼ ਦੀ ਪ੍ਰੋਮੀਨੈਂਟ ਅਮੰਗ ਦੋਜ਼ ਹੂ ਕੇਮ ਟੂ ਦੀ ਪ੍ਰੋਟੈਸਟ ਐਂਡ ਮਤਲਬ ਕਿ ਸ਼ੀ ਵਾਜ਼ ਵੈਰੀ ਵੋਕਲ ਤੇ ਉਹ ਬਿਲਕੁਲ ਬਾਹਰ ਆ ਕੇ ਸਾਹਮਣੇ ਆ ਕੇ ਉਹਨਾਂ ਨੇ ਗੱਲ ਕੀਤੀ ਹੈ ਜੀ, ਜਿਨ੍ਹਾਂ ਦੀ ਬੁੱਕ ਬੜੀ ਮਸ਼ਹੂਰ ਆ ਉਹ ਸ਼ੌਕ ਡਾਕਟਰੀਨ ਤੇ ਇੱਕ ਤਾਂ ਮੇਰੇ ਯਾਦ ਹੀ ਹੈ ਕਿ ਨਾਓਮੀ ਕਲਾਈਨ ਉਹਨਾਂ ਵਿੱਚ ਸੀ ਤੇ ਹੋਰ ਕਿਹੜੇ ਕਿਹੜੇ ਤੁਹਾਨੂੰ ਲੱਗੇ ਆ ਕਿ ਉਹਨਾਂ ਨੇ ਆ ਕੇ ਖੁੱਲ ਕੇ ਗੱਲ ਕੀਤੀ ਹੈ। ਹਾਲਾਂਕਿ ਮਾਹੌਲ ਬੜਾ ਐਡਵਰਸ ਹੈ, ਇਹਦਾ ਮਤਲਬ ਕੈਨੇਡਾ ਦੇ ਵਿੱਚ ਬੋਲਣ ਦੀ ਆਜ਼ਾਦੀ ਨੂੰ ਵੀ ਬੜੇ ਟੇਢੇ ਢੰਗ ਨਾਲ ਮਤਲਬ ਸਾਨੂੰ ਪਤਾ ਹੀ ਆ ਵੀ ਕੀ ਬੋਲਣਾ ਤੇ ਕੀ ਨਹੀਂ ਬੋਲਣਾ।
ਹੁਣ ਤੁਸੀਂ ਨਾਓਮੀ ਦੀ ਗੱਲ ਕਰਦੇ, ਇੱਕ ਬਹੁਤ ਪਾਪੂਲਰ ਜੂਇਸ਼ ਸਕਾਲਰ ਹੈ ਜੀ, ਉਹਨੇ ਉੱਥੇ ਆ ਕੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਂ ਉਹਦੀ ਕੋਟੇਸ਼ਨ ਤੁਹਾਨੂੰ ਦੱਸ ਰਿਹਾ, ਉਹ ਕਹਿੰਦੀ ਦੀ ਐਕਸਟਰਾ ਆਰਡੀਨਰੀ ਰੇਡਸ ਰੈਸਟ ਐਂਡ ਪ੍ਰੋਪਰਟੀ ਸੀਜ਼ਰ ਆਫ ਪੈਲਸਟਾਈਨ ਸੋਲੀਡੈਰਿਟੀ ਐਕਟਿਵਿਸਟ represent an extreme attack on a political speech not seen in generation. Kehndi ye police brutality main apni life de vich nahi dekhi, mainu inne saal ho gaye. Oh kehndi ve police brutality kehdi khushi vich kari gayi ki sirf anti war posturing te some red paint. Ohne keha ki 60 de vich tonu yaad hai ki jadon 1960 de vich Vietnam war bare United States de vich bahut vadde protest hoye si and worldwide ਕਿ ਬੰਦ ਕਰੋ ਇਹ ਕਿਲਿੰਗ ਆਫ ਵੀਤਨਾਮੀ ਚ, ਤੇ ਉਹ ਕਹਿੰਦੇ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਬਲੱਡ ਰੈਡ ਪੇਂਟ ਆ ਇੱਕ ਬਲੱਡ ਸਿੰਬਲ ਬਣ ਚੁੱਕਿਆ ਸੀ ਉਹਨਾਂ ਦਿਨਾਂ ਦੇ ਵਿੱਚ ਫੋਰ ਐਂਟੀ ਵਾਰ ਮੂਵਮੈਂਟ ਐਕਟੀਵਿਜ਼ਮ ਵਾਸਤੇ। ਅਖੀਰ ਵਿੱਚ ਉਹਨੇ ਕਿਹਾ ਕਿ ਇਸ ਵੇਲੇ ਇਹ ਲੋਕ ਗਾਜ਼ਾ ਵਿੱਚ ਇਨੋਸੈਂਟ ਸਿਵਿਲੀਅਨ ਦਾ ਜੋ ਖੂਨ ਵਹਾ ਰਹੇ ਨੇ ਵੀ ਮਸਟ ਗੈਟ ਯੂਜ ਟੂ ਸੀਇੰਗ ਸਮ ਬਲੱਡ ਸਮ ਰੈਡ ਸੋਰੀ ਨਾਟ ਬਲੱਡ ਜਿਹੜੇ ਗਾਜ਼ਾ ਵਿੱਚ ਇਨੀਸੈਂਟ ਲੋਕਾਂ ਦਾ ਇਹ ਖੂਨ ਵਹਾ ਰਹੇ ਨੇ ਵੀ ਮਸਟ ਗੈਟ ਯੂਜ਼ ਟੂ ਸੀਇੰਗ ਸਮ ਰੈਡ ਪੇਂਟ। ਹੁਣ ਇਹ ਤਾਂ ਸਾਨੂੰ ਵੀ ਪਤਾ ਹੈ ਜੂਇਸ਼ ਸਕਾਲਰ ਹੈ, ਬੜੀਆਂ ਕਿਤਾਬਾਂ ਲਿਖ ਚੁੱਕੀਆਂ ਜਿਹਦੇ ਵਿੱਚ ਤੁਸੀਂ ਜਿਵੇਂ ਕਿਹਾ ਕਿ ਸ਼ੌਕ ਡਾਕਟਰਾਈਨ ਬਹੁਤ ਮਸ਼ਹੂਰ ਹੈ। ਇਹਨੇ ਵੀ ਟੋਰਾਂਟੋ ਪੁਲਿਸ ਨੂੰ ਕਿਹਾ ਕਿ ਇਹਨਾਂ 11 ਦੇ ਖਿਲਾਫ਼ ਜਿਹੜੇ ਤੁਸੀਂ ਬੋਗਸ ਚਾਰਜਿਸ ਲਾਏ ਨੇ ਡਰੋਪ ਕਰੋ। ਹੁਣ ਗੱਲ ਉੱਥੇ ਆਈ ਕਿ ਉੱਧਰ ਚਾਰਜਿਸ ਡਰੋਪ ਕਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਇਸ ਜ਼ਾਇਨਿਸਟ ਬੀਬੀ ਦੇ ਕਹਿਣ ਤੇ ਇਹਨਾਂ 11 ਤੇ ਕ੍ਰਿਮੀਨਲ ਹਰਾਸਮੈਂਟ ਦੇ ਵੀ ਚਾਰਜ ਠੋਕਤੇ ਟੋਰਾਂਟੋ ਪੁਲਿਸ ਨੇ। ਕਿਉਂ ਜੀ? ਕਿਉਂਕਿ ਜੀ ਇਹ ਪੂਰ ਬੀਬੀ ਹੈ ਜਿਹੜੀ ਇਹ ਕਹਿ ਰਹੀ ਕਿ ਮੇਰੀ ਪਰਸਨਲ ਸੇਫਟੀ ਨੂੰ ਖਤਰਾ ਹੋ ਸਕਦਾ ਹੈ। ਇਹ ਕਿਹੜਾ ਕਾਨੂੰਨ ਹੈ ਕਿਸ ਮੁਲਕ ਦਾ ਕਿ ਕੋਈ ਬੰਦਾ ਜਾ ਕੇ ਜੀ ਮੈਨੂੰ ਖਤਰਾ ਹੋ ਸਕਦਾ? ਇਹ ਬੀਬੀ ਜੀ ਤੈਨੂੰ ਖਤਰਾ ਕਿਹਦੇ ਤੋਂ ਹੋ ਸਕਦਾ? ਤੈਨੂੰ ਕਿਹਨੇ ਟਾਰਗੇਟ ਕਰਿਆ? ਉਹ ਤਾਂ ਇੱਕ ਪ੍ਰੋਟੈਸਟ ਦੇ ਤੌਰ ਤੇ ਤੇਰੀ ਦੁਕਾਨ ਦੇ ਸਾਹਮਣੇ ਉਹਨਾਂ ਨੇ ਪੋਸਟਰ ਚਿਪਕਾਏ ਤੇਰੀ ਫੋਟੋ ਦੇ ਉੱਤੇ, ਰੈੱਡ ਪੇਂਟ ਸਪਰੇਅ ਕਰਕੇ ਉਹਨਾਂ ਨੇ ਤੈਨੂੰ ਜੋ ਤੂੰ ਹੈ ਤੇਰੀ ਅਸਲੀਅਤ ਦਿਖਾਈ ਹੈ, ਦੱਸ ਪੌੜੇ ਤੈਨੂੰ ਕੋਈ ਥਰੈਟ ਨਹੀਂ, ਕੋਈ ਤੈਨੂੰ ਪਰਸਨਲ ਕੋਈ ਥਰੈਟ ਦੀ ਗੱਲ ਕਰਨੀ ਤੇ ਤੁਸੀਂ ਆਪ ਆਪਣੇ ਟੋਰਾਂਟੋ ਪੁਲਿਸ ਆਪਣਾ ਇਨਫਲੂਐਂਸ ਯੂਜ ਕਰਕੇ ਆਹ ਕੁਛ ਕਰ ਰਹੇ। ਅੱਛਾ, ਜਦੋਂ ਮੈਂ ਆਪਣੇ ਸਰਕਲ ਦੇ ਐਕਸਪਰਟ ਲੋਇਰ ਨੂੰ ਜਦੋਂ ਇਹਨਾਂ ਚਾਰਜਿਸ ਬਾਰੇ ਪੁੱਛਿਆ ਕਿ ਬਾਈ ਜੀ ਤੁਸੀਂ ਸਮਝਾ ਦਿਓ ਵੀ ਇੱਕ ਉਹਨਾਂ ਦੇ ਇੱਕ ਸੈਂਟੈਂਸ ਦੇ ਵਿੱਚ ਜਵਾਬ ਸੀਗਾ ਜਿਵੇਂ ਬੋਗਸ ਚਾਰਜ ਨੇ, ਉਹ ਕਹਿੰਦੇ ਦੇਖੋ ਜੀ ਹੇਟ ਕ੍ਰਾਈਮ ਤੇ ਹੇਟ ਮੋਟੀਵੇਟਡ ਮਿਸਚੀਫ ਜਿਹੜੀ ਇਹਨਾਂ ਨੇ ਐਕਟਿਵਿਸਟ ਤੇ ਲਾਈ ਹੈ ਉਹਦੀ ਜਿਹੜੀ ਐਕਚੁਅਲ ਨੇਚਰ ਹੈ ਇਸੇ ਵਾਈਡਲੀ ਅਬਸਕਿਉਰਡ ਐਂਡ ਮਿਸਕਰੈਕਟਰਾਈਜ਼ਡ ਹੈ। ਹੁਣ ਪੰਜਾਬੀ ਚ ਤਰਜਮਾ ਤੁਸੀਂ ਕਰਦੇ ਹੋ ਕਿ ਇਹਨਾਂ ਉਹ ਕਹਿ ਰਹੇ ਨੇ ਕਿ ਇਹਨਾਂ ਐਲੀਗੇਸ਼ਨ ਵਿੱਚ ਕੋਈ ਦਮ ਨਹੀਂ, ਬਿਲਕੁਲ ਬਕਵਾਸ ਤੇ ਝੂਠ ਦੀ ਪੰਡ ਹੈ, ਹੋਰ ਕੁਝ ਵੀ ਨਹੀਂ ਹੈ। ਉਧਰ ਇਸ ਬਿਲੀਅਨ ਜੋੜੀ ਦੇ ਰਾਈਟ ਵਿੰਗ ਜ਼ਾਇਨਿਸਟ ਸਪੋਰਟਰ ਜਿਹੜਾ ਕਾਰਪੋਰੇਟ ਮੀਡੀਆ ਮਸ਼ੀਨ ਦੀ ਬਕਵਾਸ ਸੁਣ ਲਓ ਪਾਰਡਨ ਮਾਈ ਲੈਂਗੁਏਜ, ਕਿਉਂਕਿ ਇਹੀ ਭਾਸ਼ਾ ਇਹਨਾਂ ਨੂੰ ਸਮਝ ਆਉਂਦੀ ਹੈ। ਨੈਸ਼ਨਲ ਪੋਸਟ ਦੀ 29 ਨਵੰਬਰ ਦੀ ਐਡੀਟੋਰੀਅਲ ਕੀ ਕਹਿ ਰਹੀ ਹੈ, ਐਂਡ ਆਈ ਕੋਟ,
campus hate factories are a real threat to liberal democracy. Campus hate factories are a real threat to liberal democracy. Dekho kine propaganda media machinery peaceful march nu vilification of Jews keh rahe ne. Jadon ke majority of march karn wale peace loving Jews ne jehde ke Israel di Zionist minority government te ohde supporter de khilaf protest kar rahe ke band karo innocent Palestinian da khoon bahona. Ho dekho Toronto Star the newspaper di kartoon Toronto Star ne ina 11 lokan de photo te naam vi apne front page te chhapte te naal likhta vile anti-semitic vandalism. Kya baat hai ji, natija ki hoya is Calgary not Calgary Toronto Sun di kartoon da 11 vichon tinna nu jithe oh kam kar rahe si employees de unna nu punish karta. Professor Leslie Wood दो फैकल्टी मैंबर नू यॉर्क यूनिवर्सिटी ने सस्पेंड करता क्योंकि उन्होंने 22 नवंबर नू प्रोटेस्ट वजह वॉकआउट करया सीगा एक माइनर इंसीडेंट की सजा पहले ही सुनाती जिहड़ी कि किसी कोर्ट विच केस अजे गया ही नहीं हुण साडा कानून की कह रहा है साडा कानून यह कह रहा है कि यू आर इनोसेंट अंटिल प्रूवन गिल्टी इन द कोर्ट ऑफ लॉ पुलिस ने तो पहला गिल्टी कहते पुलिस के कोई अथॉरिटी है दे आर नॉट जज jury and executioner, that's how they're behaving because of a BB jedi hai a jury da bahut in which bol bala suspensions extreme police raids property seizure ek kithon di democracy hai ye eh democracy hai national post varge bukao media inna nu inna activists nu real threat to democracy keh rahe ne je eh da na democracy te rule of law hai तो डिक्टेटरशिप किनू कहती वह भी दस दौ
ये तो बड़ी सीरियस प्रॉब्लम हो गई देखा जाए अपने खान साहब क्योंकि अज जी खबर छपी है ना संडे एक प्रोटेस्ट होया जी फलस्तीनियन यूथ मूवमेंट के वालों प्रोटेस्ट किया गया वो पुलिस की वीडियो वायरल हुई है जिसे पुलिस मुलाजमान ने एक प्रोटेस्टर ਉਹਦੀ ਧੌਣ ਦੇ ਉੱਤੇ ਗੋਡਾ ਰੱਖਿਆ ਹੋਇਆ ਤੇ ਜਾਰਜ ਫਲੋਇਡ ਵਾਲੀ ਇਹ ਘਟਨਾ ਵਾਪਰਦੀ ਰਹਿ ਜਾਣੀ ਸੀਗੀ ਜੇ ਕਿਤੇ ਕੋਈ ਮਾੜੀ ਗੱਲ ਵਾਪਰ ਜਾਂਦੀ ਮਤਲਬ ਜਿਹੜੇ ਏਦਾਂ ਦੇ ਪ੍ਰੋਟੈਸਟ ਕਰਨ ਵਾਲੇ ਲੋਕ ਨੇ ਉਹਨਾਂ ਵੇਲੇ ਪੁਲਿਸ ਬਹੁਤ ਤਸ਼ੱਦਦ ਕਰਦੀ ਦਿਖ ਜਾਂਦੀ ਆ ਫਿਰ ਪੁਲਿਸ ਨੇ ਇਨਕਾਰ ਕਰਤਾ ਜਦੋਂ ਵੀਡੀਓ ਮੂਹਰੇ ਆ ਗਿਆ ਤੇ ਹੁਣ ਬੋਲਣ ਜੋਗੇ ਨਹੀਂ ਮਤਲਬ ਮੈਨੂੰ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਜਾ ਰਹੀਆਂ ਨੇ ਕਿ ਉਲਾਰ ਪਾਸਾ ਲੱਗਦਾ ਤੇ ਡੈਮੋਕ੍ਰੇਸੀ ਦੀ ਬਹਿਸ ਤਾਂ ਸਹਿਰਾ ਜੈਮਾ ਵੇਲੇ ਵੀ ਹੋਣੀ ਚਾਹੀਦੀ ਸੀ ਜਿਹੜੀ ਹੈਮਿਲਟਨ ਦੀ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਓਨਟੇਰੀਓ ਦੀ ਵਿਧਾਇਕ ਸੀਗੀ ਤੇ ਉਹਨੂੰ ਵੀ ਤਾਂ ਐਨਡੀਪੀ ਨੇ ਆਪਣੇ ਕੌਕਸ ਚੋਂ ਬਾਹਰ ਕੱਢਤਾ ਇਹਦਾ ਮਤਲਬ ਐਨਡੀਪੀ ਨੇ ਵੀ ਕੋਈ ਸਟੈਂਡ ਨਹੀਂ ਲਿਆ ਕਿ ਜੇ ਇੱਕ ਬੰਦਾ ਇਹ ਕਹਿ ਦੇਵੇ ਕਿ ਫਿਲਸਤੀਨੀ ਮਾਰੇ ਜਾ ਰਹੇ ਨੇ ਤੇ ਕੋਈ ਮਾੜੀ ਗੱਲ ਥੋੜ੍ਹੀ ਆ ਇਜ਼ਰਾਈਲੀ ਵੀ ਤਾਂ ਮਾਰੇ ਜਾ ਰਹੇ ਨੇ ਨਾ ਜੇ ਇਜ਼ਰਾਈਲੀ ਮਾਰਦਾ ਦਿਖਦਾ ਫਿਲਸਤੀਨੀ ਮਾਰਦਾ ਕਿਉਂ ਨਹੀਂ ਦਿਖਦਾ ਇਹ ਤਾਂ ਬੜਾ ਉਲਾਰ ਪਾਲਿਸੀ ਹੈ ਤੇ ਫਿਲਸਤੀਨ ਦੇ ਵਿੱਚ ਜਿਹੜੇ ਗਾਜ਼ਾ ਪੱਟੀ ਚ ਜਿੰਨੇ ਅੱਤਵਾਦੀ ਹੁਣ ਤੱਕ ਮਾਰਦੇ 14-15 ਹਜ਼ਾਰ ਤਾਂ ਮਾਰ ਹੀ ਦਿੱਤਾ ਨਾ ਅੱਤਵਾਦੀ ਤੇ ਮਤਲਬ ਹੁਣ ਫਿਲਸਤੀਨ ਚ ਅੱਤਵਾਦੀ ਹੈ ਕਿੰਨਾ ਹਮਾਸ ਕਿੰਨੀ ਹੈ ਇਹ ਵੀ ਨੰਬਰ ਕੈਨੇਡਾ ਨਹੀਂ ਖੜਦਾ ਹੁਣ ਆਹ ਕੱਲ ਦਾ ਵੀਟੋ ਕੀਤਾ ਹੋਇਆ US ਨੇ ਇੰਗਲੈਂਡ ਐਬਸਟੇਨ ਕਰ ਗਿਆ ਤੇ ਉਹ ਸਾਰੀਆਂ ਗੱਲਾਂ ਬਾਤਾਂ ਚੋਂ ਦਿਖਦਾ ਹੀ ਹੈ ਕਿ ਪਰ ਧਰਾਤਲ ਦੇ ਉੱਪਰ ਵੀ ਲੋਕ ਬੋਲਦੇ ਇਹਦਾ ਮਤਲਬ ਮੀਡੀਆ ਸਾਰਾ ਇੱਕ ਪਾਸੇ ਸਰਕਾਰਾਂ ਇੱਕ ਪਾਸੇ ਖੜੀਆਂ ਨੇ ਫਿਰ ਵੀ ਲੋਕ ਕਈ ਬਾਹਰ ਨਿਕਲਦੇ ਸਰ ਮੈਨੂੰ ਅੱਜ ਵੀ ਕਿਸੇ ਨੇ ਪੁੱਛਿਆ ਲੋਕ ਕਹਿੰਦੇ ਆ ਕਿ ਅਮਰੀਕਾ ਦੇ ਵਿੱਚ ਵੀ ਇੰਨੇ ਕੁ ਐਨਲਾਈਟਨ ਤੇ ਜੂਸ ਲੋਕ ਹੈਗੇ ਨੇ ਜਿਹੜੇ ਆਪ ਮੰਨਦੇ ਆ ਕਿ ਸਾਡੇ ਨਾਂ ਦੇ ਉੱਤੇ ਅਤਿਆਚਾਰ ਨਾ ਕਰੋ ਬਈ ਸਾਡੇ ਪੁਰਾਣੇ ਅਤਿਆਚਾਰਾਂ ਦੇ ਹਵਾਲੇ ਦੇ ਕੇ ਤੁਸੀਂ ਨਵੇਂ ਜ਼ਾਲਮਾਂ ਦੇ ਨਾਲ ਨਾ ਅਸੀਂ ਮਿਲ ਨਹੀਂ ਸਕਦੇ ਸੋ ਇਹ ਗੱਲਾਂ ਤਾਂ ਡਿਬੇਟ ਹੋ ਵੀ ਰਹੀ ਆ ਸਾਲ ਸਾਹਿਬ ਤੁਸੀਂ ਕਿਵੇਂ ਦੇਖ ਰਹੇ ਹੋ ਉਹਨੂੰ
ਆਪਾਂ ਇੱਥੇ ਫੋਕਸ ਕਰਦੇ ਹਾਂ ਉੱਥੇ ਕਿੰਨੇ ਮਰੇ ਕਿੰਨੇ ਮਾਰਨੇ ਉਹ ਤਾਂ ਲੱਖਾਂ ਦੀ ਗਿਣਤੀ ਹੈ ਉਹਦੇ ਬਿਲਡਿੰਗਾਂ ਦੇ ਦੱਬੇ ਦੱਸ ਅਦਰ ਸਟੋਰੀ ਪਰ ਮੈਂ ਤੁਹਾਨੂੰ ਇਸ ਟੌਪਿਕ ਤੇ ਆਪਾਂ ਗੱਲ ਕਰਦੇ ਕਿ ਲਾਸਟ ਵੀਕ ਦੀ ਇੱਕ ਹੋਰ ਸੁਣ ਲਓ ਲਾਸਟ ਵੀਕ ਇੱਕ ਜਨਾਨੀ ਹੈਗੀ ਉਹਦਾ ਨਾਂ ਹੈ ਯਾਰਾ ਦਮਾਰ ਫਲਸਤੀਨ ਜਨਾਨੀ ਹੈ ਉਹ CTV ਜਿਹੜਾ ਸਾਡਾ ਚੈਨਲ ਹੈ ਉਹਦੀ ਹੈਲੀਫੈਕਸ ਨੋਵਾ ਸਕੋਸ਼ੀਆ ਦੀ ਆਫਿਸ ਵਿੱਚ ਪ੍ਰੋਡਕਸ਼ਨ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕਰਦੀ ਸੀ ਸਪੀਕਿੰਗ ਇਸ ਜ਼ਾਇਨਿਜ਼ਮ ਦੇ ਖਿਲਾਫ ਉਹਨੇ ਇੱਕ ਆਪਣੇ ਵਰਕ ਪਲੇਸ ਤੋਂ ਬਾਹਰ ਜਾ ਕੇ ਕੋਈ ਬਿਆਨ ਦਿੱਤਾ ਕਿ ਇਹ ਜਿਹੜੀ ਹਮਾਸ ਤੇ ਇਜ਼ਰਾਈਲ ਦੀ ਹੈਗੀ ਹੈ ਕਿਉਂ ਹਮਾਸ ਨੇ ਅਟੈਕ ਕਰਿਆ, ਕਿਸੇ ਨੇ ਪੁੱਛਿਆ ਹੋਊਗਾ ਉਹਨੂੰ ਬੈਠੇ ਬੂਠੇ ਨੂੰ, ਉਹਨੇ ਕਿਹਾ ਤਾਂ ਉਹ ਹਮਾਸ ਦਾ ਅਟੈਕ ਜਿਹੜਾ ਹੈਗਾ ਉਹ ਤਾਂ ਜੀ ਕੋਈ ਆਪਣਾ ਰੈਜ਼ਿਸਟੈਂਸ ਮੂਵਮੈਂਟ ਦੇ ਤੌਰ ਤੇ ਹੋਇਆ ਹੋਊਗਾ। ਇਹ ਗੱਲ ਉਹਨੂੰ ਚੱਕ ਕੇ ਉਹਨਾਂ ਨੇ ਉਹਨੂੰ ਫਾਇਰ ਕਰਤਾ ਪਿਛਲੇ ਥਰਸਡੇ, ਤੇ ਉਹ ਕਹਿੰਦੀ ਵੀ ਮੇਰੇ ਨਾਲ ਇੱਥੇ ਵਰਕ ਪਲੇਸ ਤੇ ਇੰਨੀ ਹਰਾਸਮੈਂਟ ਹੁੰਦੀ, ਉਹ ਤੇ ਕੋਈ ਐਕਸ਼ਨ ਨਹੀਂ। ਇਹ ਤਾਂ ਗੱਲਾਂ ਆਮ ਹੋ ਰਹੀਆਂ ਨੇ। ਹੁਣ ਆਪਾਂ ਥੋੜੀ ਜਿਹੀ ਗੱਲ ਨੂੰ ਤੋਰ ਕੇ ਤੇ ਆਪਾਂ ਅਜੇ ਆਪਣੇ ਲਿਸਨਰ ਨੂੰ ਵੀ ਜਾਂ ਵੀ ਆਪਾਂ ਉਹਨਾਂ ਨੂੰ ਵੀ ਜੇ ਕਿਸੇ ਨੇ ਗੱਲ ਕਰਨੀ ਵੀ ਉਹਨੂੰ ਆਪਾਂ ਕਰਾਂਗੇ ਸ਼ਾਮਲ, ਪਰ ਮੈਂ ਗੱਲ ਐਂਡ ਤੇ ਕਰਨੀ ਚਾਹਾਂਗਾ ਕਿ ਜੇ ਇਹਦਾ ਨਾਂ ਡੈਮੋਕਰੇਸੀ ਤੇ ਰੂਲ ਆਫ ਲਾ ਤੇ ਡਿਕਟੇਟਰਸ਼ਿਪ ਤੇ ਕਿਹਨੂੰ ਕਹਿੰਦੇ ਉਹ ਵੀ ਦੱਸ ਦਿਓ। ਅਖੀਰ ਵਿੱਚ ਮੈਂ ਪ੍ਰੋਫੈਸਰ ਲੈਸਲੀ ਵੁੱਡ ਤੇ ਮਾਲਕਮ ਐਕਸ ਦੀ ਇੱਕ ਕੋਟੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਲੈਸਲੀ ਵੁੱਡ ਦੀ ਕੋਟੇਸ਼ਨ ਤੋਂ ਆਪਣੀ ਗੱਲ ਨੂੰ ਆਪਾਂ ਕਨਕਲੂਡ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨੇ ਲਿਖਿਆ ਇੱਕ ਲਾਈਨ ਉਹਨੇ ਲਿਖੀ ਹੈ ਇਹਦੇ ਬਾਰੇ ਜਿਹਨੂੰ ਕਿ ਉਹਨੂੰ ਅਰੈਸਟ ਕਰਿਆ ਗਿਆ ਬਹੁਤ ਬਰੁਟੈਲਿਟੀ ਦੇ ਨਾਲ। ਉਹ ਕਹਿੰਦੀ ਹੈ ਕਿ ਡਰੈਗਿੰਗ ਆਵਰ ਨੇਮਸ, ਕਿਉਂਕਿ ਟੋਰਾਂਟੋ ਸਨ ਨੇ ਜੋ ਲਿਖਿਆ, ਉਹ ਕਹਿੰਦੀ ਡਰੈਗਿੰਗ ਆਵਰ ਨੇਮ ਥਰੂ ਦ ਮਡ ਇਜ਼ ਏ ਗੈਰੋ ਟੈਸਕ ਔਰਵੇਲੀਅਨ। ਹੁਣ ਗੈਰੋ ਟੈਸਕ ਦਾ ਮਤਲਬ ਹੁੰਦਾ ਅਗਲੀ ਡਿਸਟੋਰਟਡ ਵਿਊ ਆਫ ਔਰਵੇਲੀਅਨ। ਹੁਣ ਔਰਵੇਲੀਅਨ ਦਾ ਮਤਲਬ ਉਹ ਮੀਨਿੰਗ ਕਿ ਜਾਰਜ ਔਰਵੇਲ ਇੱਕ ਫੇਮਸ ਨਾਵਲ ਸੀਗਾ ਜਿਹੜਾ ਉਹਨੇ ਲਿਖਿਆ 1984 ਦੀ, ਉਹ ਰੈਫਰੈਂਸ ਦੇ ਰਹੀ ਹੈ ਕਿ ਇਹ ਪ੍ਰੋਫੈਸਰ ਤੇ ਜਿਹੜਾ ਇਸ ਵੇਲੇ ਪੋਲੀਟੀਕਲ ਸਿਸਟਮ ਦੀ ਗੱਲ ਕਰਦਾ ਜਿਹਦੇ ਵਿੱਚ ਕਿਉਂਕਿ ਜਾਰਜ ਔਰਵੇਲ ਨੇ ਲਿਖਿਆ ਸੀਗਾ ਕਿ ਜਿਹੜਾ ਵੀ ਕੋਈ ਇਸ ਵੇਲੇ ਪੋਲੀਟੀਕਲ ਸਿਸਟਮ ਦੀ ਗੱਲ ਕਰਦਾ ਜਿਹਦੇ ਵਿੱਚ ਗਵਰਨਮੈਂਟ ਟ੍ਰਾਇੰਗ ਟੂ ਕੰਟਰੋਲ ਐਵਰੀ ਪਾਰਟ ਆਫ ਪੀਪਲਜ਼ ਲਾਈਫ। ਸਿੱਧੀ ਜਿਹੀ ਗੱਲ ਹੈ ਕਿਉਂਕਿ ਉਹਦਾ ਨਾਵਲ ਤਾਂ ਬਹੁਤ ਵੱਡਾ ਹੈ, ਉਹਦੀ ਤਾਂ ਆਪਾਂ ਗੱਲ ਨਹੀਂ ਕਰਦੇ, ਪਰ ਉਹਦਾ ਜਿਹੜਾ ਮੇਨ ਪੁਆਇੰਟ ਇਸ ਪ੍ਰੋਫੈਸਰ ਨੇ ਉਹਦੀ ਜਿਹੜੀ ਕੋਟੇਸ਼ਨ ਉਹ ਇਹ ਕਹਿ ਰਹੀ ਹੈ ਕਿ ਮਾਂ ਜਿਹੜਾ ਸੀਗਾ ਜਾਰਜ ਔਰਵੇਲ ਨੇ ਇਹ ਕਿਹਾ ਕਿ 1984 ਦੇ ਨਾਵਲ ਵਿੱਚ ਕਿ ਜਿਹੜੇ ਗਵਰਨਮੈਂਟਾਂ ਜਿੰਨੀਆਂ ਹੈਗੀਆਂ ਟੋਟੈਲੀਟੇਰੀਅਮ ਵੱਲ ਨੂੰ ਜਾ ਰਹੇ ਨੇ ਕਿ ਕੋਈ ਇਹਨਾਂ ਦੇ ਖਿਲਾਫ਼ ਬੋਲ ਨਹੀਂ ਸਕਦਾ, ਜੋ ਇਹਨਾਂ ਦੀ ਪੁਲਿਸ ਜੋ ਇਹਨਾਂ ਦਾ ਸਾਰਾ ਸਿਸਟਮ ਹੈ ਉਹ ਸਾਡੀ ਪੋਲੀਟੀਕਲ ਇਕਨੋਮਿਕ ਸੋਸ਼ਲ ਸਾਰੀ ਲਾਈਫ ਤੇ ਇਹ ਐਵਰੀ ਡੇ ਤੇ ਕੰਟਰੋਲ ਕਰਨਾ ਚਾਹੁੰਦੇ। ਹੁਣ ਮਾਲਕਮ ਐਕਸ ਨੇ ਵੀ ਇਸ ਪਾਵਰਫੁਲ ਕਾਰਪੋਰੇਟ ਮੀਡੀਆ ਬਾਰੇ ਕੀ ਕਿਹਾ ਸੀ, ਉਹਦੀ ਵੀ ਫੇਮਸ ਸਪੀਚ ਵਿੱਚ ਕੋਈ ਲਾਈਨਾਂ ਮੈਂ ਤੁਹਾਡੇ ਲਿਸਨਰ ਨਾਲ ਸ਼ੇਅਰ ਕਰਨੀ ਚਾਹੁੰਦਾ। ਉਹ ਲਿਖਦਾ ਕਿ ਇਫ ਯੂ ਆਰ ਨਾਟ ਕੇਅਰਫੁਲ, ਜੇ ਤੁਸੀਂ ਕੇਅਰਫੁਲ ਨਹੀਂ ਹੋ, ਦ ਨਿਊਜ਼ ਪੇਪਰ ਵਿਲ ਹੈਵ ਯੂ ਹੇਟਿੰਗ ਦ ਪੀਪਲ ਹੂ ਆਰ ਓਪਰੈਸਡ। ਇਹ ਨਿਊਜ਼ ਪੇਪਰ ਇੰਨੇ ਪਾਵਰਫੁਲ ਨੇ ਇਹ ਕਿ ਉਹ ਜਿਹੜੇ ਲੋਕ ਓਪਰੈਸਡ ਹੋ ਰਹੇ ਆ ਉਹਨਾਂ ਨੂੰ ਵੀ ਹੇਟ ਕਰਨਾ ਤੁਹਾਨੂੰ ਸਿਖਾ ਦੇਣਗੇ, ਐਂਡ ਲਵਿੰਗ ਦ ਪੀਪਲ ਹੂ ਆਰ ਡੂਇੰਗ ਦ ਓਪਰੈਸਡ, ਜਿਹੜਾ ਮਾਰ ਰਿਹਾ ਹੈ ਉਹਨੂੰ ਤੁਹਾਨੂੰ ਉਹਦੇ ਖਿਲਾਫ਼ ਤੁਹਾਨੂੰ ਪਿਆਰ ਕਰਨਾ ਸਿਖਾਉਣਗੇ। ਮੇਰੀ ਪੰਜਾਬੀ ਤਾਂ ਤੁਸੀਂ ਬਣਾ ਦਿਓ ਇਹਦੀ। ਉਹ ਕਹਿੰਦਾ ਦੋਜ਼ ਆਫ ਅਸ ਦ ਵੈਸਟ ਨੋ ਲੋਂਗਰ ਹੈਵ ਦ ਲਗਜ਼ਰੀ ਐਂਡ ਪ੍ਰਿਵਿਲੇਜ ਆਫ ਸਾਇਲੈਂਸ, ਸਾਡੇ ਕੋਲ ਕੋਈ ਨਾ ਤਾਂ ਲਗਜ਼ਰੀ ਹੈ ਪ੍ਰਿਵਿਲੇਜ ਹੈ ਤੇ ਨਾ ਹੀ ਲਗਜ਼ਰੀ ਚੁੱਪ ਰਹਿਣ ਦੀ, ਚੁੱਪ ਰਹਿਣਾ ਵੀ ਕ੍ਰਾਈਮ ਹੈ। ਵੀ ਮਸਟ ਸਪੀਕ ਅਪ ਅਗੇਂਸਟ, ਵੀ ਮਸਟ ਸਪੀਕ ਅਪ ਰਾਈਟ ਨਾ ਫੋਰ ਪੈਲਸਟੀਨੀਅਨ ਰਾਈਟਸ ਫੋਰ ਟਰਟਲ ਆਈਲੈਂਡ ਟੂ ਪੈਲਸਟੀਨੀਅਨ। ਮੁੱਖ ਦੀ ਗੱਲ ਜੀ ਇਸ ਵੇਲੇ ਜੂਇਸ਼ ਪੀਪਲ ਆਲ ਓਵਰ ਦ ਵਰਲਡ ਆਰ ਸਟੈਂਡਿੰਗ ਅਪ ਐਂਡ ਟੈਲਿੰਗ ਦ ਵਰਲਡ ਦੈਟ ਵੀ ਡੂ ਨਾਟ ਐਗਰੀ ਵਿਦ ਵਾਇਲੈਂਸ। ਅਸੀਂ ਦੁਨੀਆਂ ਨੂੰ ਦੱਸ ਰਹੇ ਹਾਂ ਜੂਸ ਜਿਹੜੇ ਨਾਟ ਜਾਇਨਿਸਟ ਦੇ ਖਿਲਾਫ਼ ਅਸੀਂ ਬੋਲ ਰਹੇ ਹਾਂ ਕਿ ਵੀ ਡੂ ਨਾਟ ਐਗਰੀ ਵਿਦ ਵਾਇਲੈਂਸ, ਵੀ ਆਰ ਕ੍ਰਿਟੀਸਾਈਜ਼ਿੰਗ ਆਵਰ ਗਵਰਨਮੈਂਟ ਫੋਰ ਵਾਰ ਕ੍ਰਾਈਮ। ਸਿਰਫ ਮਨੋਰਟੀ ਆਫ ਜਾਇਨਿਸਟ ਬੁਚਰ ਜਿਹੜੇ ਨੇ ਸਾਡੀ ਸਾਰੀ ਜੂਸ ਕਮਿਊਨਿਟੀ ਨੂੰ ਖਤਰੇ ਵਿੱਚ ਪਾ ਰਹੇ ਨੇ, ਇਹ ਉਹੀ ਕੁਛ ਕਰ ਰਹੇ ਨੇ ਜੋ ਹਿਟਲਰ ਨੇ ਕੀਤਾ ਸੀਗਾ 1940 ਦੇ ਵਿੱਚ, ਵੱਡੇ ਵੱਡੇ ਗੈਸ ਚੈਂਬਰ ਬਣਾਏ ਸੀ ਇਨੋਸੈਂਟ ਲੋਕਾਂ ਨੂੰ ਚੱਕ ਕੇ ਨੰਗੇ ਕਰ ਕਰਕੇ ਟ੍ਰੇਨਾਂ ਚ ਭਰ ਕੇ ਗੈਸ ਚੈਂਬਰਾਂ ਵਿੱਚ ਧੂੰਆਂ ਬਣਾ ਕੇ ਉਡਾ ਦਿੱਤਾ ਸੀ। ਇਹ ਕੁਛ ਇਸ ਵੇਲੇ ਗਾਜ਼ਾ ਦੇ ਵਿੱਚ ਕਰ ਰਹੇ ਆ, ਤੇ ਇਹ ਜਿਹੜੀ ਜੂਜ ਸੇ ਨੋ ਟੂ ਜੈਨੋਸਾਈਡ ਤੇ ਜੂਜ ਸੇ ਸਟਾਪ ਦ ਜੈਨੋਸਾਈਡ ਆਫ ਪੈਲਸਟੀਨ ਵਰਗੀਆਂ ਔਰਗੇਨਾਈਜੇਸ਼ਨਾਂ ਨੂੰ ਸਪੋਰਟ ਕਰੋ, ਹਮਾਸ ਤੇ ਜਾਇਨਸ ਜਿਹੜੇ ਇਹ ਟੈਰਰਿਸਟ ਨੇ ਇਹਨਾਂ ਨੂੰ ਕੰਡੈਮ ਕਰੋ ਕਿਉਂਕਿ ਦੋਨੇ ਇਹ ਰਲ ਕੇ ਇਨੋਸੈਂਟ ਲੋਕਾਂ ਦਾ ਖੂਨ ਵਹਾ ਰਹੇ ਨੇ। ਕਿਉਂਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਜਿਹੜਾ ਨਿਤਨਯਾਹੂ ਦੀ ਜਿਹੜੀ ਮਨੋਰਿਟੀ ਗਵਰਨਮੈਂਟ ਹੈ ਇਹਨੂੰ ਇਜ਼ਰਾਈਲੀ ਦੇ ਲੋਕ ਪਸੰਦ ਨਹੀਂ ਕਰਦੇ ਇਹਦੀਆਂ ਪੋਲਿਸੀਆਂ ਨੂੰ, ਉੱਧਰ ਜਿਹੜਾ ਮਹਿਮੂਦ ਅਬਾਸ ਹੈਗਾ ਪੈਲਸਤੀਨੀਅਨ ਦਾ ਪ੍ਰਾਈਮ ਮਿਨਿਸਟਰ ਉਹਦੀ ਸਪੋਰਟ ਵੱਧ ਹੈ ਤੇ ਹਮਾਸ ਉੱਥੇ ਕਬਜ਼ਾ ਕਰਨਾ ਚਾਹੁੰਦਾ, ਉੱਧਰ ਇਹ ਆਪਣਾ ਜਿਹੜਾ ਹੈਗਾ ਨਤਨਿਆ ਯਾਹੂ ਇਹ ਇੱਥੇ ਮੈਜੋਰਟੀ ਲਿਆਉਣਾ ਚਾਹੀਦਾ। ਇਹ ਦੋਨਾਂ ਦੇ ਮਿਲੀ ਭੁੱਖ ਦਾ ਨਤੀਜਾ ਇਸ ਵੇਲੇ 2.2 million ਗਾਜ਼ਾ। ਉਸ ਤੋਂ ਬਾਅਦ ਹੁਣ ਇਹਨਾਂ ਦੀ ਪਲਾਨ ਇਹ ਹੈਗੀ ਕਿ ਅਸੀਂ ਲਬਨਾਨ ਦੇ ਉੱਤੇ ਵੀ ਇਹ ਕੁਛ ਕਰਨਾ ਹੈਗਾ। ਜਿਸ ਜਿਸ ਦਾ ਬਿਗੇਨਿੰਗ ਇਟਸ ਨਾਟ ਦੀ ਐਂਡ ਆਫ ਦਿਸ ਬਲੱਡਸ਼ੈਡ।
ਜੀ ਸਾਹਿਬ, ਜਿਹੜੀ ਤੁਸੀਂ ਇੱਕ ਗੱਲ ਆਪਾਂ ਦੇਖ ਕੇ ਕੁੱਲ ਮਿਲਾ ਕੇ ਹਿਸਾਬ ਲਾਈਏ, ਕੈਨੇਡਾ ਦੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਇਸ ਮਾਮਲੇ ਤੇ ਇੱਕੋ ਪਾਸੇ ਖੜੀਆਂ ਨੇ, ਚਾਹੇ ਉਹ NDP ਹੈ, ਚਾਹੇ ਲਿਬਰਲ ਹੈ, ਚਾਹੇ ਕੰਜ਼ਰਵੇਟਿਵ ਨੇ, ਤੇ ਬਾਕੀ ਬਲੋਕ ਬੈਕਵਾ ਵੀ ਅਸੀਂ ਜਾਣਦੇ ਹਾਂ ਰਾਈਟ ਵਿੰਗਰ ਪਾਰਟੀ ਹੈ। ਕੈਨੇਡਾ ਵਿੱਚ ਕੋਈ ਵੀ ਪੋਲੀਟੀਕਲ ਧਿਰੈਸੀ ਨਹੀਂ ਦਿਖਾਈ ਦਿੰਦੀ, ਵਿਜੀਬਲ ਸਟਰੋਂਗ ਜਿਹੜੀ ਕਿ ਇਸ ਮਾਮਲੇ ਚ ਦੂਜਾ ਪੱਖ ਲੈਂਦੀ ਹੋਵੇ ਜਾਂ ਫਿਲਸਤੀਨੀਅਨ ਲੋਕਾਂ ਦੇ ਹੱਕ ਚ ਜਾਂ ਮਜ਼ਲੂਮਾਂ ਦੇ ਹੱਕ ਚ ਬੋਲਦੀ ਹੋਵੇ। ਜਿੱਦਾਂ ਤੁਸੀਂ ਮੈਲਕਮ ਐਕਸ ਦੀ ਵੀ ਉਹ ਕੋਟੇਸ਼ਨ ਹੈ ਨਾ, ਉਹਦਾ ਤਰਜਮਾ ਇਹੀ ਆ ਕਿ ਉਹ ਲੋਕਾਂ ਨੂੰ ਕਹਿੰਦੇ ਆ ਮੈਲਕਮ ਐਕਸ ਕੇ, ਜੇਕਰ ਤੁਸੀਂ ਖਬਰਦਾਰ ਨਾ ਰਹੇ ਤਾਂ ਇਹਨਾਂ ਅਖਬਾਰਾਂ ਨੇ ਤੁਹਾਨੂੰ ਮਜ਼ਲੂਮ ਨਾਲ ਨਫ਼ਰਤ ਤੇ ਜ਼ਾਲਮ ਦੇ ਪੱਖ ਵਿੱਚ ਕਰ ਦੇਣਾ। ਤੁਸੀਂ ਜ਼ਾਲਮ ਦੇ ਸਮਰਥਕ ਬਣ ਜਾਓਗੇ, ਉਹਦੇ ਹੱਕ ਚ ਬੋਲੋਗੇ, ਤੇ ਜਿਹੜਾ ਮਜ਼ਲੂਮ ਹੈ ਉਹਨੂੰ ਤੁਸੀਂ ਨਫ਼ਰਤ ਕਰਨ ਲੱਗ ਜਾਓਗੇ ਵੀ ਇਹ ਇੰਨੀ ਟੇਢੇ ਢੰਗ ਨਾਲ ਗੱਲਾਂ ਬਾਤਾਂ ਪੇਸ਼ ਕਰਦੇ ਨੇ, ਮੀਡੀਆ ਇਸ ਤਰ੍ਹਾਂ ਵਿਗਾੜ ਕੇ ਗੱਲਾਂ ਪੇਸ਼ ਕਰਦਾ। ਤੇ ਕੈਨੇਡਾ ਵਿੱਚ ਅਦਰਵਾਈਜ਼ ਜੇ ਪੋਲੀਟੀਕਲ ਸਿਸਟਮ ਤੇ ਤੁਸੀਂ ਕਮੈਂਟ ਕਰਨਾ ਹੋਵੇ ਕਿ ਕੋਈ ਐਸੀ ਪਾਰਟੀ ਹੈਗੀ ਹੈ, ਇੰਡੀਆ 'ਚ ਜਦੋਂ ਮੈਂ ਖਬਰਾਂ ਪੜ੍ਹਦਾ ਤੇ ਸਾਰਾ ਹੀ ਇੰਡੀਆ, ਸਾਰੀ ਪੋਲੀਟੀਕਲ ਸਿਸਟਮ ਇਹ ਨਹੀਂ ਹੈ ਕਿ ਉਹ ਇਜ਼ਰਾਈਲ ਦੇ ਹੱਕ 'ਚ ਬੋਲਣਗੇ। ਸਰਕਾਰ ਕਿਸੇ ਪਾਸੇ ਹੁੰਦੀ ਹੈ, ਪਰ ਕੁਝ ਰਾਜਨੀਤਿਕ ਧਿਰਾਂ ਨੇ ਜਿਹੜੇ ਸਟਰੋਂਗਲੀ ਫੋਰਨ ਪਾਲਿਸੀ ਦੇ ਉੱਪਰ ਕਹਿੰਦੇ ਆ ਕਿ ਇਹ ਗਲਤ ਹੋ ਰਿਹਾ। ਕੈਨੇਡਾ ਦੇ ਵਿੱਚ ਇੱਦਾਂ ਦੀ ਪਬਲਿਕ ਵੋਇਸ ਪੋਲੀਟੀਕਲ ਪਾਰਲੀਮੈਂਟ ਅਸੈਂਬਲੀਜ਼ ਦੇ ਵਿੱਚ ਉਸ ਕਦਰ ਮੈਨੂੰ ਨਹੀਂ ਕਿਤੇ ਨੋਟਿਸ ਚਾਹੀ ਕਿ ਤੁਹਾਡੇ ਧਿਆਨ ਚ ਹੈ ਜਾਂ ਕੈਨੇਡਾ ਸਾਰਾ ਸਿਸਟਮ ਇੱਕੋ ਹੀ ਰੰਗ ਦੀਆਂ ਪਾਰਟੀਆਂ ਨੇ, ਬਸ ਮਾੜਾ ਮਾੜਾ ਫਰਕ ਹੀ ਇਹਨਾਂ ਚ। ਕਿਵੇਂ ਲੱਗਦਾ ਤੁਹਾਨੂੰ ਇਹਨਾਂ ਦੀ ਪੋਲੀਟੀਕਲ ਪਾਰਟੀਆਂ ਦੇ ਕੀ ਕਮੈਂਟ ਕਰ ਸਕਦੇ ਆਪਾਂ?
ਇਹ ਸਾਰੇ ਇਹਨਾਂ ਦੇ, ਕਿਉਂਕਿ ਜਿਹਦੇ ਕੋਲ ਪੈਸਾ ਆ ਉਹ ਇਹਨਾਂ ਸਾਰਿਆਂ ਨੂੰ ਜੇਬਾਂ ਚ ਪਾ ਕੇ, ਕੋਈ ਇਸ਼ੂ ਹੋਵੇ ਇਹ ਡਜ਼ਨ ਮੇਕ ਐਨੀ, ਕਿਉਂਕਿ ਇਹ ਬੋਲ ਨਹੀਂ ਸਕਦੇ। ਜਦੋਂ ਇਹ ਬੋਲਣਗੇ ਤਾਂ ਇਹਨਾਂ ਦਾ ਮੂੰਹ ਇਹ ਬੰਦ ਕਰ ਦੇਣਗੇ। ਇੰਨਾ ਪ੍ਰੋਫਿਟ ਮੀਡੀਆ ਇਹਨਾਂ ਦੇ ਕੋਲ ਹੈ, ਮੀਡੀਆ ਇੱਕ ਟੂਲ ਦੇ ਤੌਰ ਤੇ ਵਰਤ ਰਹੇ ਨੇ, ਬਾਕੀ ਦੂਜੇ ਜਿਹੜੇ ਮੀਡੀਆ ਵਾਲੇ ਹੈਗੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਹੁਣ ਤੁਸੀਂ ਇਹ ਗੱਲ ਦੱਸੋ ਮੈਨੂੰ, ਤੁਸੀਂ ਮੈਨੂੰ ਬਰਦਾਸ਼ਤ ਕਰ ਰਹੇ ਆਪਣੇ ਰੇਡੀਓ ਤੇ, ਕਿੰਨੇ ਕੁ ਇੱਥੇ ਰੇਡੀਓ ਸਟੇਸ਼ਨ ਵਾਲੇ ਨੇ ਜਿਹੜੇ ਕਿ ਮੇਰੀਆਂ ਗੱਲਾਂ ਸੁਣਨਗੇ? CBC ਵਾਲੇ ਸੁਣਨਗੇ, CTV ਵਾਲੇ ਸੁਣਨਗੇ, ਕੌਣ? ਕੋਈ ਉਦੋਂ ਵਿਲੀਫਾਈ ਕਰਨਗੇ ਕਿ ਬੰਦਾ ਬਕਵਾਸ ਕਰ ਰਿਹਾ ਤਾਂ ਪਾਗਲ ਹੈ, ਇਹਨੂੰ ਜੇਲ੍ਹ 'ਚ ਬੰਦ ਕਰੋ। ਸੋ ਮੈਂ ਤਾਂ ਥੈਂਕ ਯੂ ਕਰਦਾ ਕਿ ਤੁਸੀਂ ਬਰਦਾਸ਼ਤ ਕੀਤਾ ਤੁਹਾਡੇ ਤੁਹਾਡੇ ਰੇਡੀਓ ਸਟੇਸ਼ਨ ਵਾਲਿਆਂ ਨੇ ਕਿ ਬਾਈ ਉਹਦਾ ਦੂਜਾ ਸਾਈਡ ਪੈਗਾ, ਬਾਕੀ ਕਿਤੇ ਵੀ ਕੋਈ ਹੋਪ ਨਹੀਂ ਹੈ। ਸਭ ਇਹ ਬਕਾਊ ਮੀਡੀਆ ਸਾਰਿਆਂ ਨੂੰ ਇਹ ਪੁਲਿਸ ਦੇ ਵਿੱਚ ਆ, ਦੇਖੋ ਪੁਲਿਸ ਦੀ ਬਰੁਟੈਲਿਟੀ ਦੇਖ ਲਓ ਤੁਸੀਂ, ਤੁਹਾਡੇ ਸਾਹਮਣੇ ਕੀ ਹੋ ਰਿਹਾ। ਇਹ ਜਿਹੜੀ ਜੋੜੀ ਹੈ ਨਾ ਜਿਹਦੀ ਆਪਾਂ ਅੱਜ ਫੋਕਸ ਕਰ ਰਹੇ ਹਾਂ, ਇਹ ਬਹੁਤ ਪਾਵਰਫੁਲ ਲੋਕ ਨੇ, ਮੀਡੀਆ, ਫਾਈਨਾਂਸ, ਹਰ ਜਗ੍ਹਾ। ਹੁਣ ਯੂਨਾਈਟਿਡ ਸਟੇਟ ਦਾ ਜਿਹੜਾ ਸਟੇਟ ਡਿਪਾਰਟਮੈਂਟ ਹੈ ਜਿਹੜਾ ਕਿ ਫੋਰਨ ਨੂੰ ਖੜਦਾ, ਉਹਦਾ ਜਿਹੜਾ ਫੋਰਨ ਸੈਕਟਰੀ ਹੈ ਬਲਿੰਕਨ, ਐਂਥਨੀ ਬਲਿੰਕਨ, ਔਰ ਉਹ ਤੇ ਇਹਨਾਂ ਦਾ ਬਾਬਾ ਜਿਹੜਾ ਹੈ ਉਹ ਬਾਈਡਨ, ਉਹ ਜਾ ਕੇ ਨਤਨਿਆਹੂ ਨੂੰ ਜੱਫੀਆਂ ਪਾ ਰਿਹਾ ਕਿ ਬਹੁਤ ਵਧੀਆ ਤੂੰ ਕੰਮ ਕਰ ਰਿਹਾ। ਔਰ ਬਲਿੰਕਨ ਦੀ ਤੁਸੀਂ ਦੇਖੋ ਕਿ ਕਿੱਡਾ ਘਟੀਆ ਬੰਦਾ ਉੱਥੇ ਜਾ ਕੇ ਕਹਿ ਰਿਹਾ ਕਿ ਮੈਂ ਜੂ। ਉਹ ਭਾਈ ਸਾਨੂੰ ਪਤਾ ਤੂੰ ਜੂ ਆ, ਤੂੰ ਤੇਰੀ ਸਾਡੀ ਪ੍ਰੋਪੇਗੰਡਾ ਤੇ ਤੂੰ ਆਪਣਾ ਨਾਮ ਮੂਹਰੇ ਲਿਖ ਕੇ ਲਾ ਲਾ ਕਿ ਯੂ ਆਰ ਨਾਟ ਏ ਜੂ, ਯੂ ਆਰ ਏ ਜ਼ਾਇਨਿਸਟ, ਤੂੰ ਇਸ ਜ਼ਾਇਨਿਸਟ ਰਜੀਮ ਨੂੰ ਸਪੋਰਟ ਕਰ ਰਿਹਾ।
ਜੂਸ ਤੇ ਜ਼ਾਇਨਿਸਟ ਦੇ ਵਿੱਚ ਫਰਕ ਹੈ ਨਾ, ਇਹੀ ਸੋਚਦੇ ਆ ਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ, ਜੇ ਪਤਾ ਕੋਈ ਦੱਸਣ ਦੀ ਕੋਸ਼ਿਸ਼ ਕਰੂਗਾ ਤਾਂ ਮੀਡੀਆ ਕੰਟਰੋਲ ਕਰ ਲਾਂਗੇ।
ਰਾਈਟ, ਕਿਉਂਕਿ ਜੂਸ ਜਿਹੜੇ ਨੇ ਨਾ, ਜੂਆਂ ਦੀ ਜੇ ਪਾਪੂਲੇਸ਼ਨ ਦੁਨੀਆ ਦੇ ਵਿੱਚ ਦੇਖੀ ਜਾਵੇ 6.12 million ਹੈ ਸਾਰੇ ਦੁਨੀਆ ਚ, ਔਰ ਉਹਨਾਂ ਦੇ ਵਿੱਚ ਬਹੁਤ ਮਾਈਨੋਰਿਟੀ ਜ਼ਾਇਨਿਸਟ ਜਿਹੜੀ ਹੈ ਇੱਕ ਸਟ੍ਰੀਮ, ਕਿਉਂਕਿ ਕੋਈ ਵੀ ਜਾਗਦੀ ਜ਼ਮੀਰ ਵਾਲੇ ਜਿਹੜੇ ਜੂਜ ਨੇ, ਆਪਾਂ ਉਹ ਆਪਣਾ ਟੋਪਿਕ ਅੱਜ ਇਹ ਸੀਗੇ ਕਿ ਜਾਗਦੀ ਜ਼ਮੀਰ ਵਾਲੇ ਜਿਹੜੇ ਜੂਜ ਨੇ, ਐਕਡੇਮਿਕ ਨੇ, ਨੋਮੀ ਕਲਾਈਨ ਵਰਗੇ, ਆਪਣੇ ਨੋਮ ਚਾਮਸਕੀ ਵਰਗੇ, ਹਾਲਾਂਕਿ ਉਹਦੀ ਉਮਰ ਇਸ ਵੇਲੇ 94 ਸਾਲ ਦੀ ਹੈ, ਉਹ ਆਪਣੀ ਬੋਲ ਰਿਹਾ ਜਿੰਨੇ ਕੁ ਯੋਗ ਹੈਗਾ। ਬਹੁਤ ਸਾਰੇ ਹੋਰ ਨੇ ਐਕਟੀਵਿਸਟ ਜਿਹੜੇ ਕਹਿ ਰਹੇ ਕਿ ਬੰਦ ਕਰੋ ਇਹ ਸਾਰਾ ਨੋਨ ਸੈਂਸ, ਤੁਸੀਂ ਇਹ ਕਰ ਕੀ ਰਹੇ ਹੋ? ਤੁਸੀਂ ਇੱਕ ਲੈਂਡ ਨੂੰ ਹੁਣ ਜਿਹੜੇ ਜਦੋਂ ਇਹ 7 ਅਕਤੂਬਰ ਦੀ ਇਹ ਗੱਲ ਹੈਗੀ ਹੈ, ਉਦੋਂ ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਸੀ ਜਾਂ ਕੋਈ ਵੀ ਵਾਰ ਮਿਨਿਸਟਰ ਹੈਗਾ, ਉਹਨੇ ਸ਼ਰੇਆਮ ਕਹਿ ਰਹੇ ਨੇ, ਉਹ ਕਹਿੰਦੇ ਵੀ ਅਸੀਂ ਤਾਂ ਇਹ ਸਾਰਾ ਗਾਜ਼ਾ ਪੱਟੀ ਪਹਿਲਾਂ ਸਾਡਾ ਪਲਾਨ ਹੈ, ਇਹ ਓਪਨ ਜੇਲ੍ਹ ਹੈ, ਇਹ ਜ਼ਿਲ੍ਹਿਆਂ ਵਾਲਾ ਬਾਗ ਹੈ, ਉਹਦੇ ਵਿੱਚ 10,000 ਬੰਦਾ ਨਹੀਂ ਮਿਲਿਆ, ਉਹਦੇ ਵਿੱਚ 2.2 ਦੇ ਵਿੱਚੋਂ ਇਸ ਵੇਲੇ ਅੱਧੀ ਪਾਪੂਲੇਸ਼ਨ ਯੂਨੈਸਕ ਬਾਰੇ ਕਹਿ ਰਹੇ ਨੇ ਕਿ ਭੁੱਖੇ ਮਰ ਰਹੇ ਨੇ, ਉੱਥੇ ਬੱਚੇ ਆ ਥੱਲੇ ਧਰ ਰਬਲ ਦੇ ਵਿੱਚ ਦੱਬੇ ਪਏ ਨੇ, ਕੋਈ ਸਾਡੇ ਕੋਲ ਟੂਲ ਨਹੀਂ ਹੈ। ਤੁਸੀਂ ਅਲ ਜਜ਼ੀਰਾ ਦੇਖੋ, ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ, ਬਣੇ ਸ਼ੀ ਦੋ ਅਲਟਰਨੇਟਿਵ ਆ, ਕਿਉਂਕਿ ਜੋ ਖਾ ਰਹੇ ਨੇ ਥੱਲੇ, ਉੱਥੇ ਲੱਖਾਂ ਦੀ ਗਿਣਤੀ ਚ ਲੋਕ ਮਰ ਚੁੱਕੇ ਨੇ, ਬੱਚਿਆਂ ਦੀਆਂ ਬਾਹਾਂ ਵੱਢੀਆਂ ਜਾ ਰਹੀਆਂ ਕਿਉਂਕਿ ਹਾਸਪਿਟਲਾਂ ਦੇ ਬੰਬ ਮਾਰ ਰਹੇ ਨੇ। ਬਕਵਾਸ ਇਹ ਕੀਤੀ ਜਾ ਰਹੀ ਆ ਕਿ ਦੇਖੋ ਜੀ ਸਾਡਾ ਟਾਰਗੇਟ ਹੈਗਾ ਹਮਾਸ, ਉਹ ਕਿਹੜਾ ਹਮਾਸ, ਉੱਥੇ ਉਹਨਾਂ ਦੇ ਟਨਲ ਵਾ, ਉਹ ਤੁਹਾਡੀ ਜੇਲ੍ਹ ਦੇ ਵਿੱਚ ਕੁਛ ਉਹਦੇ ਫਿਰ ਵਾਲੀ ਸੁਰਗ ਹੈ ਕਿ ਤੁਸੀਂ ਬਣਾਈ ਹੈ, ਤੁਹਾਡੀ ਓਪਨ ਜੇਲ੍ਹ ਹੈ, ਚਾਰੇ ਪਾਸੇ ਤੁਸੀਂ ਕਵਰ ਕਰ ਰਹੇ, ਸਾਰੀ ਕੱਲੀ ਕੱਲੀ ਇਨਫੋਰਮੇਸ਼ਨ ਤੁਹਾਡੇ ਕੋਲ। ਕੱਲ ਦੀ ਬਕਵਾਸ ਇੱਕ ਨਿਊਜ਼ ਇਹਨਾਂ ਦੀ ਪ੍ਰਾਪਤ ਕਰਨਾ ਕਰ ਰਿਹਾ ਕਿ ਜੀ ਸਾਨੂੰ ਉੱਥੇ ਟਨਲ ਮਿਲੇ ਨੇ, ਐਲ ਜਜ਼ੀਰਾ ਵਾਲੇ ਸ਼ਰੇਆਮ ਦਿਖਾਈ, ਕਹਿੰਦਾ ਆਹ ਟਨਲ ਦੇਖ ਲਓ ਜੀ, ਇਹ ਹਾਸਪਿਟਲ ਸੀ ਉੱਥੇ 6-7 ਸਟੋਰੀ, ਉਹਦੇ ਵਿੱਚ ਐਲੀਵੇਟਰ ਦੀ ਐਲੀਵੇਟਰ ਆ, ਉਹਦੀ ਫੋਟੋ ਦਿਖਾ ਕੇ ਟਨਲ ਦਿਖਾ ਰਹੇ ਨੇ।
ਬਿਲਕੁਲ, ਤੇ ਇੱਕ ਸਰ ਜਿਹੜਾ ਸੰਸਦ ਸਾਹਿਬ ਜਿਵੇਂ ਕੈਨੇਡਾ ਨੇ ਹੁਣ ਸੀਜ਼ ਫਾਇਰ ਦੀ ਤਾਂ ਹਮਾਇਤ ਕੀਤੀ ਆ ਯੂਨਾਈਟਿਡ ਨੇਸ਼ਨ ਦੇ ਵਿੱਚ ਕਿ ਸੀਜ਼ ਫਾਇਰ ਹੋਣੀ ਚਾਹੀਦੀ, 153 ਵੋਟਾਂ ਪਈਆਂ, ਇਹਨਾਂ ਵਿੱਚੋਂ ਸਿਰਫ 153 ਨੇ ਫੇਵਰ ਕੀਤਾ ਸੀਜ਼ ਫਾਇਰ ਦਾ, 10 ਜਾਣੇ ਅਗੇਂਸਟ ਆ, ਵਿੱਚ US ਹੋਣਾ, ਵੱਡੀ ਗੱਲ ਹੈ, ਇਜ਼ਰਾਈਲ ਤਾਂ ਖੈਰ ਹੋਊਗਾ ਹੀ ਹੋਊਗਾ। ਕਿਤੇ ਕਿਤੇ ਕੈਨੇਡਾ ਦੂਜੀ ਪੋਜੀਸ਼ਨ ਵੀ ਲੈਂਦਾ, ਇਹ ਪੱਛਮੀ ਵਰਲਡ ਦੇ ਵਿੱਚ ਫਿਰ ਇਹ ਯੂਨਾਈਟਿਡ ਦੇ ਕਾਹਤੋਂ ਨਜ਼ਰ ਨਹੀਂ ਆਉਂਦੇ, ਸਾਰੇ ਵਿਰੋਧ ਕਰਨ ਤੇ ਜਾਂ ਸਾਰੇ ਪੱਖ ਚ ਦੇਖਣ, ਉਦੋਂ ਆਪਾਂ ਕਿਵੇਂ ਲਈਏ ਵੀ ਕੈਨੇਡਾ ਕਿਤੇ ਹਿਊਮਨ ਰਾਈਟਸ ਦੀ ਗੱਲ ਵੀ ਕਰ ਰਿਹਾ ਕਿ
ਵੱਗ ਦੇ ਵਿੱਚ ਬੱਚੀ ਨੂੰ ਕੌਣ ਪੁੱਛਦਾ, ਟਰੂਡੋ ਨੂੰ ਕੌਣ ਪੁੱਛਦਾ ਇੰਟਰਨੈਸ਼ਨਲ ਸਟੇਜ ਦੇ ਉੱਤੇ। ਅੱਜ ਤੱਕ 1948 ਤੋਂ ਇਨਸੈਪਸ਼ਨ ਆਫ ਜ਼ਾਇਨਿਸਟ ਸਟੇਟ, ਜਿਹੜੀ ਜ਼ਾਇਨਿਸਟ ਸਟੇਟ ਤਾਂ ਮੈਂ ਨਹੀਂ ਕਹੂੰਗਾ, ਸਟਰੋਂਗ ਵਰਡ ਹੋ ਜਾਂਦਾ, ਜੂਇਸ਼ ਸਟੇਟ ਜਿਹੜੀ ਹੈ, ਠੀਕ ਹੈ ਜੂਇਸ਼ ਸਟੇਟ ਹੋਣੀ ਚਾਹੀਦੀ ਹੈ, ਪਰ ਇਹਦਾ ਮਤਲਬ ਨਹੀਂ ਕਿ ਤੁਸੀਂ ਦੂਜਿਆਂ ਦੀ ਲੈਂਡ ਤੇ ਆਕੂਪਾਈ ਕਰਕੇ ਉਹਨਾਂ ਨੂੰ ਮਾਰ ਦਿਓ, ਉਹਨਾਂ ਤੇ ਕਬਜ਼ਾ ਕਰ ਲਓ। ਹੁਣ ਦੇਖੋ ਅੱਜ ਤੱਕ 1948 ਤੋਂ ਅੱਜ ਦੀ ਡੇਟ ਤੱਕ ਜਿੰਨੇ UNO ਦੇ ਵਿੱਚ ਗਏ ਨੇ, ਈਵਨ UNO ਇਜ਼ ਯੂਜ਼ਲੈਸ ਟਾਈਗਰ, ਲੈਸ ਟੂਥਲੈਸ ਟਾਈਗਰ ਹੈ, ਕੋਈ ਉਹਦੇ ਕੋਲ ਪਾਵਰ ਨਹੀਂ ਹੈ, ਇਹਦੇ ਕੋਲ ਪਾਵਰ ਹੁੰਦੀ ਹੈ 2000 ਦਾ ਇਰਾਕ 'ਚ ਹਮਲਾ ਨਾ ਹੁੰਦਾ, ਉਹ ਹੋਰ ਸਟੋਰੀ ਹੈ। ਹੁਣ ਤੁਸੀਂ ਦੇਖੋ ਵੀ ਜਦੋਂ ਇਹ ਇੰਨਾ ਕੁਛ ਹੋ ਰਿਹਾ ਉੱਥੇ, ਹਰ ਵੇਲੇ ਉਹ ਵੀਟੋ ਕਰਦੇ ਆ, ਫਰਾਈਡੇ ਦੀ ਤੁਸੀਂ ਕਰਕੇ ਵੀਟੋ ਕਰਦੇ ਆ, ਉਹ ਕਹਿੰਦੇ ਵੀ ਜੋ ਤੁਸੀਂ ਮਰਜ਼ੀ ਕਰੋ ਪਰ ਅਸੀਂ ਤੁਹਾਡੇ ਨਾਲ ਖੜੇ ਆ। ਹੁਣ ਤੁਸੀਂ ਇਸ ਵੇਲੇ ਇਹ ਜਿਹੜਾ ਵਰਲਡ ਇੱਕ ਸਟੇਜ ਬਣੀ ਹੈ, ਇੱਕ ਹਸਤਨਾਪੁਰ ਦੀ ਤੁਸੀਂ ਗੱਲ ਕਰਦੇ ਹੋ, ਮਹਾਭਾਰਤ ਦੇ ਵਿੱਚ ਡੈਮੋਕ੍ਰੇਸੀ ਜਿਸ ਲਾਈਕ ਇਹ ਦ੍ਰੋਪਦੀ, ਮੈਨੂੰ ਪੰਜਾਬੀ ਨਹੀਂ ਬਣਾਉਣੀ ਆਉਂਦੀ, ਤੁਸੀਂ ਪੰਜਾਬੀ ਬਹੁਤ ਸੋਹਣੀ ਬਣਾਉਣੇ, ਥੈਂਕ ਯੂ ਫੋਰ ਉਹ ਜਿਹੜੀ ਤੁਸੀਂ ਮਾਲਕਮ ਐਕਸ ਦੀ ਐਕਸਪਲੇਨ ਕੀਤੀ, ਮੈਨੂੰ ਪੰਜਾਬੀ ਨਹੀਂ ਕਰਨੀ ਆਉਂਦੀ, ਪਰ ਮੈਂ ਇੱਕ ਥੋੜੀ ਜਿਹੀ ਇੱਕ ਐਨਾਲੋਜੀ ਕਰਨੀ ਚਾਹੁੰਦਾ ਕਿ ਹਸਤਨਾਪੁਰ ਚ ਕੀ ਹੋਇਆ, ਭਰੇ ਦਰਬਾਰ ਦੇ ਵਿੱਚ ਦ੍ਰੋਪਦੀ ਦੀ ਸਾੜੀ ਉਤਾਰੀ ਜਾ ਰਹੀ, ਉਹ ਇੱਕ ਡੈਮੋਕ੍ਰੇਸੀ ਦਾ ਸਿੰਬਲ ਕਹਿ ਲਓ ਤੁਸੀਂ, ਭੀਸ਼ਮ ਪਿਤਾਮਹ ਅਮਰੀਕਾ ਤੇ ਦੁਰਯੋਧਨ ਨੂੰ ਉਹ ਸਪੋਰਟ ਕਰ ਰਿਹਾ, ਉਹ ਧ੍ਰਿਸ਼ਟਰਾਸ਼ਟਰ ਅੰਨਾ ਧ੍ਰਿਸ਼ਟਰਾਸ਼ਟਰ ਜਿਹੜਾ ਕਹਿ ਰਿਹਾ ਕਿ ਤੈਨੂੰ ਸ਼ੋਭਾ ਨਹੀਂ ਦੇ ਰਿਹਾ, ਇਹੀ ਟਰੂਡੋ ਕਹਿ ਰਿਹਾ ਨਾ ਕਿ ਤੂੰ ਬੰਦ ਕਰ ਜੇ ਕਿਆ ਕਰ ਰਿਹਾ, ਦ੍ਰੋਪਦੀ ਕੀ ਸਾੜੀ ਮਤ ਉਤਾਰ, ਇਹ ਤੈਨੂੰ ਸ਼ੋਭਾ ਨਹੀਂ ਦਿੰਦਾ। ਉਹਦੇ ਕੰਨ ਤੇ ਕਿਸੇ ਨੇ ਲਫੇੜਾ ਨਹੀਂ ਮਾਰਿਆ ਭੀਸ਼ਮ ਪਿਤਾਮਹ ਨੇ, ਜਦੋਂ ਭੀਸ਼ਮ ਪਿਤਾਮਹ ਮਰ ਰਿਹਾ ਤਾਂ ਭਗਵਾਨ ਕ੍ਰਿਸ਼ਨ ਉਹਨੂੰ ਲੈ ਕੇ ਗਿਆ ਛਈਆ ਤੇ, ਕਹਿੰਦਾ ਜੀ ਪਿਆ ਮਰਨ ਛਈਆ ਤੇ, ਵਟ ਐਵਰ ਸਟੋਰੀ ਦਾ ਵਰਡ, ਉਹ ਕਹਿੰਦੀ ਵੀ ਕ੍ਰਿਸ਼ਨ, ਭਗਵਾਨ ਕ੍ਰਿਸ਼ਨ ਦ੍ਰੋਪਦੀ ਨੂੰ ਕਹਿੰਦਾ ਵੀ ਇਹਨੂੰ ਪੁੱਛ ਲਾ ਕੁਛ, ਕਹਿੰਦੀ ਇਸ ਚਵਲ ਨੂੰ ਮੈਂ ਕੀ ਪੁੱਛਾਂ, ਇਹੋ ਹੀ ਨਹੀਂ ਜਿਹੜਾ ਭਰੀ ਸਭਾ ਚ ਬੈਠਾ ਮੇਰੀ ਮੇਰੀ ਸਾੜੀ ਉਤਾਰੀ ਜਾ ਰਹੀ ਸੀ, ਇਸ ਲਾਂਤੀ ਦੇ ਬੱਚੇ ਨੂੰ ਮੈਂ ਕੋਈ ਇਹਦੇ ਕੋਲੋਂ ਸਵਾਲ ਪੁੱਛਾਂ, ਆਹ ਕੁਛ ਹੋ ਰਿਹਾ, ਪਾਰਡਨ ਮਾਈ ਲੈਂਗੁਏਜ।
ਉਹ ਪਹਿਲਾਂ ਵਾਲੀ ਕੋਟੇਸ਼ਨ ਮੈਨੂੰ ਥੋੜੀ ਜਿਹੀ ਘੱਟ ਸੁਣਾਈ ਦਿੱਤੀ ਸੀ, ਇੱਕ ਵਾਰੀ ਦੱਸੋਗੇ ਕਿਹੜੀ, ਮੈਂ ਦੇਖਾਂਗੇ ਟ੍ਰਾਂਸਲੇਟ ਹੋ ਜਾਏ
ਕਿਹੜੀ ਜੀ।
ਹੁਣ ਤੁਸੀਂ ਇੱਕ ਕੋਟੇਸ਼ਨ ਹੋਰ ਬੋਲੀ ਸੀ ਨਾ, ਉਹ ਮੈਨੂੰ ਥੋੜੀ ਜਿਹੀ ਮਿਸ ਹੋਇਆ ਇੱਕ ਵਾਰ, ਉਹ
ਦੁਰਯੋਧਨ ਵਾਲੀ ਟਰੂਡੋ ਦੀ,
ਹਾਂਜੀ
ਉਹ ਟਰੂਡੋ ਦਾ ਉਹ ਕਹਿ ਰਿਹਾ ਵੀ ਇਹਦੇ ਕੋਲ ਤਾਂ ਪਾਵਰ ਨਹੀਂ, ਉਹ ਕਹਿ ਰਿਹਾ ਵੀ ਤੈਨੂੰ ਸ਼ੋਭਾ ਨਹੀਂ ਦਿੰਦਾ, ਜਿਵੇਂ ਤੇਰੇ ਸਟਾਈਟਰ ਕਹਿ ਰਿਹਾ ਸੀਗਾ ਕਿ ਉਹ ਵੀ ਚੁੱਪ ਕਰਕੇ ਬੈਠੇ ਨੇ ਡੈਮੋਕ੍ਰੇਸੀ, ਦ੍ਰੋਪਦੀ ਦੀ ਸਾੜੀ ਸਟਾਰੀ ਜਿਹੜੀ, ਮੈਂ ਕਿਹਾ ਐਨਾਲੋਜੀ ਦੇ ਤੌਰ ਤੇ ਅਗਰ ਮੈਟਾਫੋਰਿਕਲੀ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਸੋ ਹਾਂਜੀ।
ਤੇ ਇਹ ਤਾਂ ਤਕਰੀਬਨ ਹੁਣ ਆਪਣੀ ਗੱਲਬਾਤ ਆਈ ਗਈ, ਮਤਲਬ ਮੈਂ ਜਿਹੜੀ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਹੁਣ ਕੈਨੇਡਾ ਨੇ ਵੀ ਪੋਜੀਸ਼ਨ ਲਈ ਵੀ ਆ ਥੋੜੀ ਬਹੁਤੀ, ਉਹ ਤੁਸੀਂ ਗੱਲ ਕਹਿ ਦਿੱਤੀ ਵੀ ਇਹਨਾਂ ਦੀ ਹੋਰ ਹੈ ਹੀ ਕੁਛ ਨਹੀਂ, ਅਦਰਵਾਈਜ਼ ਵੀ ਕੈਨੇਡਾ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ, ਅਸੀਂ ਇਹ 2-3 ਪੁਆਇੰਟ ਤਾਂ ਦੇ ਕੇ ਲਏ, ਇਹਦਾ ਮਤਲਬ ਕੁੱਲ ਮਿਲਾ ਕੇ ਸਾਰੀਆਂ ਸੈਂਟਰ ਟੂ ਰਾਈਟ ਵਿੰਗ ਦੀਆਂ ਪਾਰਟੀਆਂ ਹੀ ਆ ਕੈਨੇਡਾ ਵਿੱਚ, ਸੈਂਟਰ ਟੂ ਲੈਫਟ ਟਾਈਪ ਤਾਂ ਕੋਈ ਵੀ ਨਹੀਂ, ਕਿਉਂਕਿ ਐਨ ਡੀ ਪੀ ਨੂੰ ਅਕਸਰ ਲੋਕ ਲੈਫਟਿਸਟ ਪਾਰਟੀ ਕਹਿ ਦਿੰਦੇ ਆ ਤੇ ਮੈਂ ਕਿਹਾ ਵੀ ਏਡੂ ਵੱਡਾ ਭੁਲੇਖਾ ਨਾ ਕੋਈ ਖਾ ਜਿਓ ਤੇ ਤੁਹਾਡੀ ਕੀ ਰਾਏ ਆ?
ਨਾ ਕੋਈ ਲੈਫਟ ਲੁਫਟ ਨੀ, ਅਪਰਚੁਨਿਸਟਿਕ ਨੇ। ਹੁਣ ਜਿਹੜਾ 2025 ਤੱਕ ਆਪਾਂ ਹੋਰ ਪਾਸੇ ਚੱਲੇ ਹਾਂ ਇੱਕ ਮਿੰਟ, ਹੁਣ 2025 ਦਾ ਜਿਹੜਾ ਇਹਨਾਂ ਦਾ ਅਗਰੀਮੈਂਟ ਹੈਗਾ ਲਿਬਰਲ ਦੇ ਨਾਲ ਕਿ ਯਾਰ ਜੇ ਇਲੈਕਸ਼ਨ ਹੋ ਗਈ ਫਿਰ ਜਗਮੀਤ ਸਿੰਘ ਦੀ ਸਪੋਰਟ ਦਾ ਮਤਲਬ ਇਹ ਹੈ ਕਿ ਜੇ ਅਸੀਂ ਇਲੈਕਸ਼ਨ ਕਰਾਉਂਦੇ ਹਾਂ ਤਾਂ ਮੈਨੂੰ ਕਿ ਮੇਰੀਆਂ ਜਿਹੜੀਆਂ 20-22 ਸੀਟਾਂ ਮੈਨੂੰ ਤਾਂ ਉਹ ਵੀ ਨਹੀਂ ਮਿਲਣੀਆਂ, ਸੋ ਵਾਈ ਸ਼ੁਡ ਆਈ ਡੂ ਦੈਟ? ਸੋ ਆਹ ਡੈਂਟਲ ਵੀ ਪਲਾਨ, ਇਹ ਵੀ ਇੱਕ ਲਿਫਾਫਾ, ਇਹ ਵੀ ਤੁਸੀਂ ਦੇਖ ਲਓ ਕਿ ਨਿਕਲਣਾ ਇਹਦੇ ਵਿੱਚੋਂ। ਜਿਵੇਂ ਲੋਕਾਂ ਨੂੰ ਕਹਿੰਦੇ ਨਵੀਆਂ ਵਿੰਡੋਆਂ ਪਾਓ ਤੇ ਅਸੀਂ ਤੁਹਾਨੂੰ 5,000 ਗ੍ਰਾਂਟ ਦੇਵਾਂਗੇ, ਡੋਂਟ ਟਰਸਟ ਦੀਜ ਪੀਪਲ, ਦੇ ਆਰ ਨਾਟ। ਆਪਾਂ ਕਿਸੇ ਦਿਨ ਗੱਲ ਕਰਾਂਗੇ ਕਿ ਇਹ ਜਿਹੜਾ ਇਹ ਕਹਿ ਰਹੇ ਨੇ ਕਿ ਐਵਰੀਥਿੰਗ ਇਜ਼ ਸੋ ਐਕਸਪੈਂਸਿਵ, ਅਸੀਂ ਅਫੋਰਡ ਨਹੀਂ ਕਰ ਸਕਦੇ, ਅਸੀਂ ਖਰਚੇ ਘੱਟ ਕਰਨੇ, ਨੀਲੀਬਲ ਦਾ ਏਜੰਡਾ ਹੈ ਤੁਹਾਡੀ। ਐਵਰੀ ਡਾਲਰ ਯੂ ਮੇਕ 80 ਸੈਂਟ ਤੁਹਾਨੂੰ ਟੈਕਸ ਤੇ ਜਾ ਰਹੇ ਨੇ, ਔਰ ਫਿਰ ਵੀ ਤੁਹਾਡੇ ਖਰਚੇ ਨੇ ਪੂਰੇ ਕਿਉਂ ਨਹੀਂ ਹੋ ਰਹੇ? ਉਹ ਆਪਾਂ ਇੱਕ ਟੋਪਿਕ ਬਣਾਵਾਂਗੇ, ਉਹ ਤੇ ਆਪਾਂ ਗੱਲ ਕਰਾਂਗੇ, ਐਂਡ ਦੈਨ ਵੀ ਵਿਲ ਐਕਸਪਲੇਨ ਐਂਡ ਹਾਈਲਾਈਟ ਕਿ ਵਾਈ ਵੀ ਆਰ ਇਨ ਦਿਸ ਪ੍ਰੈਡਿਕਟਮੈਂਟ, ਕਿ ਸਾਡੇ ਸਿਰ ਕਰਜ਼ਾ ਹੀ ਕਰਜ਼ਾ ਚੜ ਰਿਹਾ ਲੋਕਾਂ ਨੂੰ। ਹੁਣ ਅਫੋਰਡੇਬਿਲਿਟੀ ਦਾ ਤੁਸੀਂ ਲਾ ਲਓ ਜੀ ਅਸੀਂ ਘਰ ਬਣਾਵਾਂਗੇ, ਉਹ ਕਿੱਥੇ ਘਰ ਤੁਸੀਂ ਬਣਾਓਗੇ? ਇੱਕ 1.2 million ਇਮੀਗ੍ਰਾਂਟ ਪਿਛਲੇ ਸਾਲ ਆਏ ਨੇ ਇੱਥੇ, ਦਰਵਾਜ਼ੇ ਖੋਲਤੇ ਟਰੂਡੋ ਨੇ, ਹੁਣੇ ਦਰਵਾਜ਼ੇ ਬੰਦ ਕਰਿਆ, ਲੋਕੀ ਆਪਣਾ ਸਾਰਾ ਵੇਚ ਵੱਟ ਕੇ ਇੱਥੇ ਆ ਗਏ ਇਨ ਹੋਪ ਆਫ ਕਿ ਸਾਨੂੰ ਆਪਣੇ ਇੱਥੇ ਦੀ PR ਮਿਲ ਜਾਵੇਗੀ। ਹੁਣ ਸਾਰਿਆਂ ਨੂੰ ਰਿਪੋਰਟ ਕਰਨਗੇ, ਸੋ ਡੋਂਟ ਟਰਸਟ ਜਸਟ I don't know what to say. Just the system is rotten. It's not a democratic society. It's just an Orwellian jo negotiate kiya
war is war is peace.
Yeah, freedom is slavery. Yeah. So kisi di call ta nahi aayi apan, par I hope ki people
are the call ta kisi di nahi aa saki, khair koi di apan dekh lange. ਇੱਕ ਚੀਜ਼ ਮੈਂ ਇਹ ਦੇਖਦਾ ਸੀਗਾ ਜੀ, ਆਪਾਂ ਡੈਂਟਲ ਪ੍ਰੋਗਰਾਮ ਤੇ ਵੀ ਗੱਲ ਕਰ ਲਈ, ਇਹਨਾਂ ਨੇ ਬੜਾ ਵੱਡਾ ਲੋਕ ਭਲਾਈ ਦਾ ਪ੍ਰੋਗਰਾਮ ਲਿਆਂਦਾ। ਦਸੰਬਰ ਚ ਤਾਂ ਕਹਿੰਦੇ 87 ਈਅਰ ਓਲਡ ਜਾਂ ਇਸ ਤੋਂ ਜ਼ਿਆਦਾ ਉਹਦੇ ਤੇ ਦੰਦਾਂ ਦਾ ਇਲਾਜ ਸ਼ੁਰੂ ਕਰ ਦੇਣਾ ਕਹਿੰਦੇ 15 ਦਿਨਾਂ ਦੇ ਵਿੱਚ। ਮੈਂ ਕਮਾਲ ਹੀ ਕਰਤੀ ਸਰਕਾਰ ਨੇ, ਵੈਸੇ ਤਾਂ ਇਹਦੇ ਤੇ ਵੀ ਗੱਲ ਕਰ ਲਾਂਗੇ ਜੀ,
ਕੋਈ ਨੀ ਇੱਕ ਲਾਂਚ ਕਰ ਲੈਣੇ। ਜਿਹੜਾ ਸੀਨੀਅਰ ਦੀ ਡੈਂਟਲ ਪਲਾਨ ਕਰ ਰਹੇ ਜਿਹਦੀ ਗੱਲ ਕਰ ਰਿਹਾ ਹੈ ਉਹ ਤਾਂ ਆਲਰੇਡੀ ਹੈਗੀ ਹੈ ਬਲੂ ਕਲਾਸ ਦੀ,
65
ਜਗਮੀਤ ਸਿੰਘ ਮੈਂ ਪੁੱਛ ਕੀਤਾ ਓਕੇ, ਜੇ ਤੂੰ ਪੁੱਛ ਕਰ ਰਿਹਾ ਤਾਂ ਕਰਾਵੇ। ਜਿਹੜੀ ਆਪਾਂ ਗੱਲ ਕਰੀ ਸੀਗੀ ਹੈਲਥ ਕੇਅਰ ਦੀ, ਨੈਸ਼ਨਲ ਫਾਰਮਾ ਕੇਅਰ ਦੀ, ਕਰਾ ਕੇ ਦਿਖਾ ਦੂ ਤੇਰੇ ਚ ਪਾਵਰ ਹੈਗੀ ਹੈ। ਇਹ ਸਭ ਗੱਲਾਂ ਦੇ ਲਿਫਾਫੇ ਨੇ, ਇਹ ਸਭ ਪੋਲੀਟਿਕਸ, ਸਾਡਿਆਂ ਪੈਸਿਆਂ ਤੇ ਐਸ਼ ਕਰ ਰਹੇ ਨੇ ਇਹ, ਚੱਕ ਚੱਕ ਕੇ ਸਾਡੇ ਤੇ ਟੈਕਸ ਠੋਕ ਰਹੇ, ਸਾਡਾ ਪੈਸਾ ਚੱਕ ਕੇ ਕਾਰਪੋਰੇਸ਼ਨਾਂ ਨੂੰ ਦੇ ਰਹੇ ਆ, ਟੈਕਸ ਉਹ ਕੋਈ ਦਿੰਦੇ ਨੀ। ਸਾਡਾ ਤੇਲ ਅਲਬਰਟਾ ਦਾ ਇਹ ਪੀਟਰ ਲਾਹਿਟ ਵਿਚਾਰਾ ਮਰ ਗਿਆ, ਖੱਪ ਕੇ ਮਰ ਗਿਆ ਕਿ ਲੁੱਕ ਤੁਸੀਂ ਇਹਦੇ ਓਨਰ ਬਣੋ, ਤੁਸੀਂ ਇਹਨੂੰ ਪ੍ਰੋਡਕਟ ਬਣਾ ਕੇ ਵੇਚੋ, ਤੁਸੀਂ ਆਇਲ ਕੰਪਨੀਆਂ ਨੇ ਆ ਕੇ ਤੁਹਾਡਾ ਤੇਲ ਇੱਥੋਂ ਫ੍ਰੀ ਚ ਲੈ ਕੇ ਜਾਣਾ, ਤੁਹਾਨੂੰ ਥੋੜੀ ਜਿਹੀ ਰੋਇਲਟੀ ਮਿਲਦੀ ਆ, ਉਹਦੇ ਰੋਜ਼ ਇਹ ਛੱਡ ਰਹੇ ਨੇ ਜੀ। ਦੇਖੋ ਜੀ ਇੰਨੀ ਸਾਡੇ ਕੋਲ ਪੈਸੇ, ਉਹ ਕਿਹੜਾ ਤੁਹਾਡੇ ਕੋਲ ਪੈਸਾ ਹੈਗਾ? ਤੁਹਾਡਾ ਤੇਲ ਕੱਢ ਕੱਢ ਕੇ ਲੁੱਟ ਰਹੇ ਆ, ਡਾਲਰ ਦਾ ਤੇਲ 10 ਸੈਂਟ ਚ ਵੇਚ ਰਹੇ ਆ ਉਹਨਾਂ ਨੂੰ, ਉਹ ਜੀ ਫੂਲੇ।
ਮੈਂ ਇੱਕ ਵਾਰੀ ਨੰਬਰ ਅਨਾਊਂਸ ਕਰ ਦੇਣਾ, ਦੇਖ ਲੈਂਦੇ ਹਾਂ ਜੇ ਆਪਣੇ ਕੋਲ 3-4 ਮਿੰਟਾਂ ਚ ਕੋਈ ਕਾਲ ਆ ਗਈ ਤਾਂ ਆਪਾਂ ਕੁਇਕਲੀ ਐਂਟਰਟੇਨ ਕਰਾਂਗੇ, ਨਹੀਂ ਆਪਾਂ ਸਮਾਪਤ ਕਰ ਦਿੰਦੇ ਹਾਂ ਜੀ। ਸਾਡੇ ਸਟੂਡੀਓ ਦਾ ਨੰਬਰ ਹੈ 416-620-1778-4166-620-1778। ਅਸੀਂ ਅੱਜ ਇਜ਼ਰਾਈਲ ਪੈਲਸਟੀਨ ਮਾਮਲੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਤੇ ਬਹੁਤੀਆਂ ਕਾਲਸ ਉਸੇ ਹਿਸਾਬ ਨਾਲ ਅਸੀਂ ਐਂਟਰਟੇਨ ਕਰਾਂਗੇ। ਇਨ ਕੇਸ ਯੂ ਹੈਵ ਅ ਕੁਐਸਚਨ ਕੋਈ, ਤੁਸੀਂ ਸਾਨੂੰ ਟੈਕਸਟ ਕਰਕੇ ਵੀ ਭੇਜ ਸਕਦੇ ਹੋ ਤੇ ਅਸੀਂ ਕੁਇਕਲੀ ਸਲ ਸਾਹਿਬ ਨਾਲ ਤੁਹਾਡੇ ਸਵਾਲ ਉਹਨਾਂ ਬਾਰੇ ਰੱਖਿਆ ਜਾ ਸਕਦਾ। ਹਾਂਜੀ, ਤੇ ਦੰਦਾਂ ਵਾਲੀ ਗੱਲ ਤਾਂ ਸਲ ਸਾਹਿਬ ਮੈਂ ਚਾਹੁੰਦਾ ਕਿ ਅਗਲੇ ਹਫ਼ਤੇ ਅਸੀਂ ਵਿਸਥਾਰ ਨਾ ਕਰੀਏ, ਕਿਉਂਕਿ ਅੱਜ ਮੈਂ ਵੀ ਟਾਈਮ ਲਾਇਆ ਸੀਗਾ ਤੇ ਇੱਕ ਜਿਹੜਾ ਇੱਕ ਨਵਾਂ ਵੀਡੀਓ ਵੀ ਆਇਆ ਸੀ ਉਹ ਮੈਂ ਅੱਜ ਤੁਹਾਨੂੰ ਭੇਜ ਨਹੀਂ ਸਕਿਆ, ਨਹੀਂ ਆਪਣੀ ਫਿਲਸਤੀਨ ਵਾਲੀ ਗੱਲਬਾਤ ਵਿੱਚ ਉਹਨੇ ਵੀ ਆ ਜਾਣਾ ਸੀਗਾ। ਤੇ ਖੈਰ ਕੁੱਲ ਮਿਲਾ ਕੇ ਅੱਛਾ, ਮੈਂ ਇੱਕ ਸਲਾਹ ਜ਼ਰੂਰ ਲੈਣੀ ਹੁੰਦੀ ਹੈ, ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਕਰੇ। ਆਮ ਲੋਕਾਂ ਵੱਲੋਂ ਇਹ ਸਵਾਲ ਬਣਾ ਜਾਂਦਾ ਕਿ ਬਈ ਅਸੀਂ ਕੀ ਕਰੀਏ ਹੁਣ, ਜੇ ਹੁਣ ਇਜ਼ਰਾਈਲ ਵਾਲਾ ਮਾਮਲਾ ਵੀ ਹੈ, ਇਹ ਹਮਾਸ ਵਾਲਾ ਜਾਂ ਫਿਲਸਤੀਨ ਵਾਲਾ, ਇਹਦੇ ਉੱਤੇ ਅਸੀਂ ਕਿਵੇਂ ਪੋਜੀਸ਼ਨ ਲਈਏ, ਤੇ ਜੇ ਕੋਈ ਇੰਨਾ ਕਹਿਰ ਵਰਤਾਉਂਦਾ ਹੈ ਸਰਕਾਰਾਂ ਦਾ, ਜੇ ਰਵੱਈਆ ਇੰਨਾ ਸਖ਼ਤ ਹੈ, ਇਹਦਾ ਮਤਲਬ ਬਹੁਤੇ ਲੋਕ ਕਹਿਣਗੇ ਚੰਗਾ ਸ਼ੁਕਰ ਹੈ ਪਤਾ ਲੱਗ ਗਿਆ, ਹੁਣ ਨੀ ਆਪਾਂ ਬੋਲਦੇ, ਤੇ ਜੇ ਅਸੀਂ ਨਹੀਂ ਬੋਲਦੇ ਤੇ ਇਹ ਬਹੁਤ ਮਾੜੀਆਂ ਧਿਰਾਂ ਦਾ ਕਬਜ਼ਾ ਹੋਣ ਦਾ ਡਰ ਆ ਪੂਰੀ ਦੁਨੀਆਂ ਚ, ਵਾਰ ਮੌਂਗਰ ਐਕਟਿਵ ਹੋ ਰਹੇ ਨੇ, ਤੇ ਕੈਨੇਡਾ ਵਿੱਚ ਬਣਦਾ ਰੋਲ ਤੇ ਇਹੀ ਹੈ ਕਿ ਤੁਸੀਂ ਪ੍ਰੋਟੈਸਟ ਕਰਦੇ ਹੋ ਜਾਂ ਤੁਸੀਂ ਸਾਇਲੈਂਟਲੀ ਆਪਣੀ ਮੈਜੋਰਿਟੀ ਸ਼ੋ ਕਰਦੇ ਹੋ ਕਿ ਭਾਈ ਤੁਸੀਂ ਕਿਸ ਪਾਸੇ ਖੜੇ ਹੋ, ਤੇ ਜੇ ਸਰਕਾਰ ਦੀ ਪਾਲਿਸੀ ਤੁਹਾਨੂੰ ਨਹੀਂ ਪਸੰਦ ਕਿ ਫੋਰਨ ਪਾਲਿਸੀ ਗਲਤ ਦਿਸ਼ਾ ਚ ਜਾ ਰਹੀ ਹੈ, ਤੇ ਉਹਦੇ ਬਾਰੇ ਲੋਕਾਂ ਨੂੰ ਬੋਲਣਾ ਪੈਣਾ, ਤੇ ਬੋਲਣ ਦਾ ਤਰੀਕਾ ਤਾਂ ਬਸ ਇਹੀ ਰਹਿ ਗਿਆ ਜੀ। ਹਾਂਜੀ,
ਪੀਸਫੁਲ,
ਤੁਹਾਡੇ ਕੋਲ 2 ਮਿੰਟ ਹੈ,
ਪੀਸਫੁਲੀ ਪ੍ਰੋਟੈਸਟ ਕਰੋ ਇਹਨਾਂ ਲੋਕਾਂ ਦੀ ਜਿਹੜੀ ਜੂਇਸ਼ ਅਗੇਂਸਟ ਜੈਨੋਸਾਈਡ ਆਫ ਪੈਲਸਤੀਨੀਅਨ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨ ਹੈ, ਪੀਸਫੁਲ, ਨੋ ਵਾਇਲੈਂਸ। ਤੁਸੀਂ ਇਕੱਲੇ ਜ਼ਾਇਨਿਸਟ ਨੂੰ ਕੰਡੈਮ ਨਹੀਂ ਕਰਦੇ, ਤੁਸੀਂ ਹਮਾਸ ਵਰਗਿਆਂ ਨੂੰ ਵੀ ਕੰਡੈਮ ਕਰੋ ਜਿਹੜੇ ਕਿ ਸਾਨੂੰ ਇਸ ਪ੍ਰੈਡਿਕਟਮੈਂਟ ਚ ਪਾ ਰਹੇ ਨੇ, ਕਿਉਂਕਿ PLO ਦਾ ਜਿਹੜਾ ਯਾਸਰ ਅਰਫਾਤ ਸੀ ਉਹ ਵੀ ਪਹਿਲਾਂ ਇਹਨਾਂ ਨੇ ਟੈਰਰਿਸਟ ਲਿਸਟ ਸੀ, ਉਹਨੇ ਦੇਖਿਆ ਕਿ ਇਹਦੇ ਨਾਲ ਸਾਡਾ ਕੋਈ ਫਾਇਦਾ ਨਹੀਂ ਹੋਣਾ, ਮਰਨਾ ਅਸੀਂ ਹੈ, ਉਹ ਵੀ ਬਾਅਦ ਦੇ ਵਿੱਚ ਦੂਸਰੇ ਪਾਸੇ ਚਲਾ ਗਏ। ਹੁਣ ਇਹੀ ਰਾਈਟ ਵਿੰਗ ਜਿਹੜੇ ਟੈਰਰਿਸਟ ਆਰਗੇਨਾਈਜੇਸ਼ਨ ਹਮਾਸ ਵਰਗੇ ਜਿਹੜੇ ਲੋਕ ਨੇ, ਇਹਨਾਂ ਨੂੰ ਇਰਾਨ ਦੀ ਸਪੋਰਟ ਆ, ਪਿੱਛੇ ਉਹ ਬੈਠੇ ਇਹਨਾਂ ਨੂੰ ਦੇ ਰਹੇ ਨੇ ਰਾਕਟ, ਤੇ ਮਰ ਤਾਂ ਪੈਲਸਤੀਨੇ ਰਹੇ ਨੇ, ਇਹ ਤਾਂ ਉਹਨਾਂ ਨੂੰ ਉਹਨਾਂ ਦੇ ਹੱਥਾਂ 'ਚ ਖੇਡ ਰਹੇ ਨੇ, ਉਹਨਾਂ ਦੇ ਵਿੱਚ ਇਹਨਾਂ ਨੂੰ ਨਾ ਸਪੋਰਟ ਕਰੋ, ਤੇ ਪੀਸਫੁਲ ਪ੍ਰੋਟੈਸਟ ਕਰੋ, ਲੋਕਾਂ ਨੂੰ ਐਜੂਕੇਟ ਕਰੋ ਕਿ ਭਾਈ ਆਹ ਕੁਛ ਹੋ ਰਿਹਾ ਹੈ ਤੇ ਸਾਡਾ ਹੱਕ ਆ, ਸਾਡੀ ਡੈਮੋਕ੍ਰੇਸੀ ਆ, ਜੇ ਅਰੈਸਟ ਕਰਦੇ ਲੰਡੇ ਨੇ ਪੱਠੇ ਹੀ ਖਾਣੇ, 4 ਦਿਨ ਖਾ ਲਾਂਗੇ।
ਬਹੁਤ ਬਹੁਤ ਮਿਹਰਬਾਨੀ ਫੋਰ ਯੋਰ ਟਾਈਮ ਐਂਡ ਕਨਵਰਸੇਸ਼ਨ ਜੀ, ਬਹੁਤ ਵਧੀਆ ਗੱਲਬਾਤ ਹੋਈ ਹੈ, ਤੇ ਅਗਲੇ ਵਿਸ਼ੇ ਦੇ ਉੱਤੇ ਤਿਆਰੀ ਕਰਕੇ ਆਪਾਂ ਕੁਝ ਆਉਂਦੇ ਦਿਨਾਂ ਚ ਨਵੀਂ ਗੱਲਬਾਤ ਲੈ ਕੇ ਆਈਏ।
ਡੈਂਟਿਸਟ ਦਾ ਹਜੇ ਟੂ ਅਰਲੀ ਹੈ, ਬਹੁਤ ਇਹ ਚ ਕੁਛ ਨੀ ਨਿਕਲਦਾ, ਵਿਲ ਨੀਡ ਸਮ ਟਾਈਮ, ਹਾਲੇ ਤਾਂ ਹਜੇ ਗੱਲਾਂ ਦਾ
ਕੜਾ
ਪਤਾ ਲੱਗੂ। ਹਾਂਜੀ,
ਕੋਈ ਹੋਰ ਸੋਲਿਡ ਟੋਪਿਕ ਚੱਕ ਲਾਂਗੇ ਆਪਾਂ, ਸਟੱਡੀ ਕਰਕੇ ਚੱਕ ਲਾਂਗੇ।
ਓਕੇ ਓਕੇ ਜੀ, ਥੈਂਕ ਯੂ ਵੈਰੀ ਮਚ।
ਠੀਕ ਹੈ ਜੀ, ਥੈਂਕ ਯੂ ਜੀ, ਹੈਵ ਅ ਗ੍ਰੇਟ ਡੇ, ਥੈਂਕ ਯੂ,
ਯੂ ਟੂ,
ਥੈਂਕ ਯੂ। ਇਹ ਸਨ ਸਾਡੇ ਨਾਲ ਜਸਵਿੰਦਰ ਸਾਲ ਸਾਹਿਬ ਕੈਲਗਰੀ ਤੋਂ, ਤੇ ਅਸੀਂ ਪੈਲਸਟੀਨ ਵਾਲੇ ਮਾਮਲੇ ਤੇ ਗੱਲ ਕੀਤੀ ਆ। ਇੱਕ ਛੋਟਾ ਜਿਹਾ ਵਹਿਮ ਮੈਨੂੰ ਵੀ ਰਿਹਾ ਸੀ ਜਦੋਂ ਮੈਂ ਥੋੜੀ ਥੋੜੀ ਹੋਰ ਸੰਭਾਲਣੀ ਸ਼ੁਰੂ ਕੀਤੀ, ਤੇ ਟੀਵੀ ਤੇ ਪ੍ਰੋਗਰਾਮ ਆਉਂਦੇ ਹੁੰਦੇ ਸੀ ਕਿ ਭਾਰਤ ਆਜ਼ਾਦ ਮੁਲਕ ਹੈ, ਇਸ ਤਰ੍ਹਾਂ ਤੁਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਤੇ ਇੱਕ ਗੱਲ ਦਾ ਮੈਨੂੰ ਬੜੀ ਤਸੱਲੀ ਹੋ ਜਾਂਦੀ ਸੀ ਕਿ ਲੈ ਵੀ ਹੁਣ ਕੁੱਟਮਾਰ ਨੀ ਪਿਆ ਕਰਨੀ ਜਿੱਦਾਂ ਪਹਿਲਾਂ ਪੁਰਾਣੇ ਬਜ਼ੁਰਗਾਂ ਤੇ ਭਗਤ ਸਿੰਘ ਸ਼ਹੀਦਾਂ ਨੂੰ ਆਪਣੇ ਹੱਕਾਂ ਦੇ ਲਈ ਕੁੱਟ ਖਾਣੀ ਪਈ, ਅਤਿਆਚਾਰ ਤਸ਼ੱਦਦ ਸਹਿਣਾ ਪਿਆ, ਤੇ ਮੈਨੂੰ ਇਹ ਹੁੰਦਾ ਸੀ ਕਿ ਨਹੀਂ ਹੁਣ ਬਸ ਤਰੱਕੀ ਓ ਕਰਨੀ ਹੈ, ਹੁਣ ਅਸੀਂ ਸਿਰਫ਼ ਤਰੱਕੀ ਕਰਨੀ ਹੈ, ਹੁਣ ਸਾਡੇ ਤੇ ਜ਼ੁਲਮ ਨਹੀਂ ਹੋਣਗੇ। ਤੇ ਮੈਂ ਜਦੋਂ ਹੋਰ ਵੱਡਾ ਜਿਹਾ ਹੋਣ ਲੱਗਿਆ ਤੇ ਜ਼ਿਆਦਾ ਅਖਬਾਰਾਂ ਸਮਝਣ ਲੱਗਿਆ, ਤੇ ਫਿਰ ਪਤਾ ਲੱਗ ਗਿਆ ਕਿ ਕਹਾਣੀ ਵਿੱਚ ਤਾਂ ਬਹੁਤਾ ਫਰਕ ਪਿਆ ਹੀ ਨਹੀਂ, ਤੇ ਇਹ 1947 ਤੋਂ ਜਿੰਨਾ ਕੁ ਅੱਗੇ ਵਧੇ ਆ, ਇਹਨੂੰ ਤਾਂ ਹੁਣ ਪਿੱਛੇ ਲਿਜਾਇਆ ਜਾ ਰਿਹਾ। 90-91 ਤੋਂ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਕਿ ਬਈ ਇਹਨੂੰ ਤਾਂ ਹੁਣ ਰਿਵਰਸ ਮੋਡ ਵਿੱਚ ਪਾਇਆ ਹੋਇਆ, ਤਾਂ ਫਿਰ ਇਸ ਚੀਜ਼ ਦਾ ਅਹਿਸਾਸ ਹੋਣ ਲੱਗ ਗਿਆ ਕਿ ਜਿੰਨੀ ਆਜ਼ਾਦੀ ਦਾ ਤੂੰ ਮੰਨ ਕੇ ਚੱਲਿਆ ਕਿ 25-35 ਸਾਲ ਹਿੰਦੁਸਤਾਨ ਅੱਗੇ ਆਇਆ, ਓਨਾ ਹੀ ਸਾਲ 2 ਸਾਲ ਜਾਂਦਿਆਂ ਜਾਂਦਿਆਂ ਪਿੱਛੇ ਜਾਂਦਾ ਜਾਂਦਾ, ਤੇ ਹੁਣ ਮੈਂ ਆਪਣੇ ਦਿਮਾਗ ਦੇ ਹਿਸਾਬ ਨਾਲ ਇਹਨੂੰ 1940-41 ਦਾ ਭਾਰਤ ਮੰਨ ਕੇ ਬੈਠਿਆ ਹੋਇਆ ਕਿ ਅਸੀਂ ਲਗਭਗ ਉਹੋ ਜਿਹੇ ਹਾਲਾਤ ਦੇ ਨੇੜੇ ਤੇੜੇ ਜਾਣ ਲੱਗਿਆ। ਅਸੈਂਬਲੀਆਂ ਉਦੋਂ ਵੀ ਬਣਦੀਆਂ ਸੀ, ਵੋਟਾਂ ਉਦੋਂ ਵੀ ਪੈਂਦੀਆਂ ਸੀ, ਉਦੋਂ ਵੀ ਮੁਸਲਮਾਨ ਹਿੰਦੂ ਸਿੱਖ ਇਹ ਆਪਣੇ ਆਪਣੀ ਪੱਧਰ ਤੇ ਸਰਗਰਮ ਹੋ ਕੇ ਧਰਮਾਂ ਦੇ ਆਧਾਰ ਤੇ ਰਾਜਨੀਤਿਕ ਵੰਡਾਂ, ਰਾਜਨੀਤਿਕ ਪਾਰਟੀਆਂ, ਰਾਜਨੀਤਿਕ ਅਲਾਇੰਸ, ਬਿਲਕੁਲ ਉਹਦੇ ਨੇੜੇ ਤੇੜੇ ਦਾ ਮਾਹੌਲ ਹੈ। ਏਦਾਂ ਕੁੱਟਮਾਰ ਹੋਣ ਲੱਗ ਗਈ, ਏਦਾਂ ਦੁਨੀਆ ਚ ਜ਼ੁਲਮ ਹੁੰਦਾ ਦਿਖਾਈ ਦੇ ਰਿਹਾ, ਐਂਡ ਆਈ ਐਮ ਨੋਟ ਪੋਸੀਮਿਸਟਿਕ ਐਂਡ ਆਈ ਐਮ ਨੋਟ ਨੈਗੇਟਿਵ, ਪਰ ਇਹ ਹੈ ਕਿ ਰਿਐਲਿਟੀ ਮੈਨੂੰ ਪੁੱਠੇ ਪਾਸੇ ਜਾਂਦੇ ਦਿਖਾਈ ਦੇ ਰਹੀ ਹੈ। ਪਹਿਲਾਂ ਮੇਰੇ ਅੰਦਾਜ਼ੇ ਇਹ ਸੀ ਕਿ ਹੁਣ ਸਾਡੀ ਪੀੜ੍ਹੀ ਦੇ ਅੱਗੇ ਤਰੱਕੀ ਕਰਨੀ ਹੈ, ਅਸੀਂ ਬੈਟਰ ਚੀਜ਼ਾਂ ਬਣਾਵਾਂਗੇ, ਲਾਈਫ ਨੂੰ ਬੈਟਰ ਕਰਾਂਗੇ। ਮੈਨੂੰ ਨਹੀਂ ਸੀ ਪਤਾ ਕਿ ਦੁਬਾਰਾ ਫਿਰ ਉਹੀ ਮੈਡੀਵਲ ਫੋਰਸਸ ਦੇ ਨਾਲ ਮੈਡੀਵਲ ਲੜਾਈ ਲੜਨੀ ਪਊਗੀ, ਪਰ ਇਹੀ ਜ਼ਿੰਦਗੀ ਹੈ ਜੀ। ਸੋ ਪ੍ਰੋਗਰਾਮ ਸੁਣਨ ਲਈ ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ, ਤੇ ਹੁਣ ਹੋਣਗੀਆਂ ਖਬਰਾਂ, ਖਬਰਾਂ ਤੋਂ ਬਾਅਦ ਕੁਝ ਕਮਰਸ਼ੀਅਲ, ਫਿਰ ਨੈਕਸਟ ਪ੍ਰੋਗਰਾਮ, ਤੇ ਮੈਂ ਕੱਲ ਨੂੰ ਸਵੇਰੇ 7 ਵਜੇ ਤੁਹਾਨੂੰ ਮਿਲਾਂਗਾ। ਬਾਏ ਬਾਏ, ਟਾਟਾ।
770 AM ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰੀਏ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਜੈਕਸ ਦੇ ਵਿੱਚ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਦੇ ਨਾਲ ਜ਼ਖਮੀ। ਇੱਕ ਵਿਅਕਤੀ ਤੇ ਚਾਕੂ ਮਾਰ ਕੇ ਕੀਤੀ ਗਈ ਹੱਤਿਆ ਮਸ਼ਕੂਕ ਹਿਰਾਸਤ ਵਿੱਚ। ਕੈਂਚੀ ਨਾਲ ਲੋਕਾਂ ਨੂੰ ਧਮਕਾ ਰਹੀ ਮਹਿਲਾ ਨੂੰ ਪੁਲਿਸ ਨੇ ਟੇਜ਼ਰ ਲਾ ਕੇ ਕੀਤਾ ਕਾਬੂ। ਲਿਬਰਲ MP ਕੈਰੋਲਿਨ ਬੈਨਟ ਨੇ ਰਿਟਾਇਰ ਹੋਣ ਦਾ ਕੀਤਾ ਐਲਾਨ। ਹੁਣ ਖਬਰਾਂ ਵਿਸਥਾਰ ਨਾਲ। ਦੜਹਾਂ ਪੁਲਿਸ ਦਾ ਕਹਿਣਾ ਹੈ ਕਿ ਅਜੈਕਸ ਓਨਟੈਰੀਓ ਦੇ ਵਿੱਚ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਇਹ ਘਟਨਾ ਮੰਗਲਵਾਰ ਨੂੰ ਹਾਰਵੁੱਡ ਐਵੀਨਿਊ ਸਾਊਥ ਅਤੇ ਕਿੰਗਜ਼ ਕ੍ਰੈਸਟ ਦੇ ਏਰੀਏ ਦੇ ਵਿੱਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਨੂੰ ਟੋਰੋਂਟੋ ਏਰੀਆ ਹਸਪਤਾਲ ਭੇਜਿਆ ਗਿਆ। ਫਿਲਹਾਲ ਕੋਈ ਸ਼ੱਕੀ ਜਾਣਕਾਰੀ ਨਹੀਂ ਹੈ। ਉਧਰ ਟੋਰੋਂਟੋ ਪੁਲਿਸ ਨੇ ਦਸਿਆ ਕਿ ਮੰਗਲਵਾਰ ਸਵੇਰੇ ਸ਼ਹਿਰ ਦੇ ਪੂਰਵੀ ਸਿਰੇ ਦੇ ਵਿਚ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਲੋਕਵੁੱਡ ਰੋਡ, ਕਿੰਗਸਟਨ ਰੋਡ ਤੇ ਡੰਡਾ ਸਟਰੀਟ ਨੇੜੇ ਵਾਪਰੀ। ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਦੇ ਜ਼ਮੀਨ ਤੇ ਪਏ ਹੋਣ ਦੀਆਂ ਰਿਪੋਰਟਾਂ ਦੇ ਲਈ ਅਧਿਕਾਰੀਆਂ ਨੂੰ ਖੇਤਰ ਦੇ ਵਿਚ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗਾ ਕਿ ਪੀੜਤ 20 ਸਾਲ ਦੇ ਇਕ ਵਿਅਕਤੀ ਨੂੰ ਚਾਕੂ ਮਾਰਿਆ ਗਿਆ। ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦਸਿਆ ਕਿ ਇਸ ਘਟਨਾ ਦੇ ਸੰਬੰਧ ਦੇ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਜਨਤਕ ਸੁਰੱਖਿਆ ਨੂੰ ਹੋਰ ਕੋਈ ਖਤਰਾ ਨਹੀਂ ਹੈ। ਹੱਤਿਆ ਦੇ ਜਾਸੂਸ ਜਾਂਚ ਦੀ ਅਗਵਾਈ ਕਰ ਰਹੇ ਨੇ ਅਤੇ ਪੁਲਿਸ ਇਸ ਮਾਮਲੇ ਦੇ ਵਿਚ ਲੋਕਾਂ ਤੋਂ ਜਾਣਕਾਰੀ ਦੀ ਅਪੀਲ ਵੀ ਕਰ ਰਹੀ ਹੈ। ਟੋਰੋਂਟੋ ਪੁਲਿਸ ਨੇ ਦਸਿਆ ਕਿ ਕਥਿਤ ਤੌਰ ਉਤੇ ਕੈਂਚੀ ਲੈ ਕੇ ਘੁੰਮ ਰਹੀ ਇਕ ਔਰਤ ਨੂੰ ਉਨ੍ਹਾਂ ਦੇ ਅਧਿਕਾਰੀਆਂ ਦੇ ਵੱਲੋਂ ਟੇਜ਼ਰ ਲਗਾ ਕੇ ਕਾਬੂ ਕਰ ਲਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਦੁਪਹਿਰ 4:30 ਵਜੇ ਤੋਂ ਬਾਅਦ ਅਰਲਸ ਕੋਟ ਵਿਚ ਸੈਂਟ ਕਲੇਅਰ ਵੈਸਟ ਦੇ ਕੈਲਡੋਨੀਆ ਰੋਡ ਏਰੀਏ ਦੇ ਵਿਚ ਸੱਦਿਆ ਗਿਆ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਇਸ ਇਲਾਕੇ ਦੇ ਵਿਚ ਇਕ ਔਰਤ ਦੇ ਕੈਂਚੀ ਲੈ ਕੇ ਹੋਰਨਾਂ ਲੋਕਾਂ ਨੂੰ ਧਮਕਾਉਣ ਦੀਆਂ ਰਿਪੋਰਟਾਂ ਉਨ੍ਹਾਂ ਨੂੰ ਮਿਲੀਆਂ। ਪੁਲਿਸ ਅਧਿਕਾਰੀਆਂ ਦੇ ਮੌਕੇ ਉਤੇ ਪਹੁੰਚਣ ਤੋਂ ਬਾਅਦ ਵੀ ਔਰਤ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ। ਹਾਸਲ ਹੋਈ ਵੀਡੀਓ ਦੇ ਵਿਚ ਨਜ਼ਰ ਆ ਰਿਹਾ ਕਿ ਪੁਲਿਸ ਅਧਿਕਾਰੀ ਵੱਲੋਂ ਆਪਣੀ ਟੇਜ਼ਰ ਗਨ ਉਤੇ ਔਰਤ ਵੱਲ ਤਾਨੀ ਗਈ ਸੀ ਅਤੇ ਫਿਰ ਉਸ ਨੂੰ ਟੇਜ਼ਰ ਲਗਾ ਦਿੱਤਾ ਗਿਆ। ਹੁਣ ਔਰਤ ਪੁਲਿਸ ਹਿਰਾਸਤ ਵਿਚ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਤੇ ਜਨਤਾ ਵਿਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ। ਕਿਸੇ ਕਿਸਮ ਦੇ ਚਾਰਜਸ ਪੈਂਡਿੰਗ ਨਹੀਂ ਹਨ। ਟੋਰੋਂਟੋ ਸੈਂਟ ਪੌਲਸ ਦੇ ਵਿਚ ਪਿਛਲੇ 26 ਸਾਲਾਂ ਤੋਂ ਸੇਵਾਵਾਂ ਦੇ ਰਹੀ ਲਿਬਰਲ MP ਕੈਰੋਲਿਨ ਬੈਨਟ ਨੇ ਰਿਟਾਇਰ ਹੋਣ ਦਾ ਐਲਾਨ ਕੀਤਾ। ਆਪਣੇ 73ਵੇਂ ਜਨਮ ਦਿਨ ਤੋਂ ਇਕ ਹਫ਼ਤੇ ਪਹਿਲਾਂ ਹਾਊਸ ਆਫ਼ ਕਾਮਨਸ ਦੇ ਵਿਚ ਇਸ ਸਾਬਕਾ ਫੈਮਿਲੀ ਡਾਕਟਰ ਨੇ ਆਖਿਆ ਸੀ ਕਿ ਉਸਨੇ 1997 ਦੇ ਵਿਚ ਮੈਡੀਸਨ ਛੱਡ ਕੇ ਸਿਆਸਤ ਵਿਚ ਪੈਰ ਰੱਖਣ ਦਾ ਫੈਸਲਾ ਮੁਸ਼ਕਿਲ ਨਾਲ ਕੀਤਾ ਸੀ, ਪਰ ਕਦੇ ਇਸ ਫੈਸਲੇ ਉਤੇ ਪਛਤਾਵਾ ਨਹੀਂ ਕੀਤਾ। ਬੈਨਟ ਨੇ 3 ਪ੍ਰਧਾਨ ਮੰਤਰੀਆਂ ਦੇ ਨਾਲ ਕੰਮ ਕੀਤਾ ਸੀ ਅਤੇ 10 ਸਾਲ ਤੋਂ ਕੁਝ ਵੱਧ ਸਮਾਂ ਕੈਬਨਿਟ ਦੇ ਵਿਚ ਰਹੀ। ਇਸ ਵਿਚ ਵੀ 2015 ਤੋਂ 2021 ਦੇ ਦਰਮਿਆਨ ਉਹ ਕਰਾਊਨ ਇੰਡੀਜਨਸ ਰਿਲੇਸ਼ਨਸ ਮੰਤਰੀ ਰਹੀ। ਮੁੜ ਚੋਣਾਂ ਵਿਚ ਖੜਾ ਨਾ ਹੋਣ ਦੇ ਐਲਾਨ ਤੋਂ ਬਾਅਦ ਬੈਨਟ ਨੂੰ ਪਿਛਲੀਆਂ ਗਰਮੀਆਂ ਵਿਚ ਕੀਤੇ ਗਏ ਫੇਰਬਦਲ ਵਿਚ ਮੰਤਰੀ ਮੰਡਲ ਵਿਚੋਂ ਬਾਹਰ ਕੱਢ ਦਿੱਤਾ ਗਿਆ। ਹੁਣ ਬੈਨਟ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਵਿਚ ਰਿਟਾਇਰ ਹੋਣ ਦੀ ਉਡੀਕ ਕਰਨ ਦੀ ਥਾਂ ਉਹ ਇਸੇ ਵੇਲੇ ਸੀਟ ਛੱਡ ਦੇਵੇਗੀ। ਉਧਰ ਪੁਲਿਸ 2 ਅਜਿਹੇ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਵੱਖੋ ਵੱਖਰੀਆਂ ਗੱਡੀਆਂ ਵਿਚ ਸਵਾਰ ਹੋ ਕੇ ਇਕ ਹੋਰ ਗੱਡੀ ਦਾ ਪਿੱਛਾ ਕੀਤਾ ਜਿਹੜੇ ਖੰਭੇ ਦੇ ਨਾਲ ਜਾ ਟਕਰਾਈ। ਟੋਰੋਂਟੋ ਪੁਲਿਸ ਨੇ ਸੇਵਰ ਐਵੀਨਿਊ ਦੇ ਈਸਟ ਵਰਡ ਡੰਡਾ ਸਟਰੀਟ ਵੈਸਟ ਵਿਚ ਸ਼ਾਮ 6:15 ਵਜੇ ਦੇ ਨੇੜੇ ਤੇੜੇ ਸੱਦਿਆ ਗਿਆ। ਉਨ੍ਹਾਂ ਨੂੰ ਇੱਥੇ ਹਾਦਸਾ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ। ਪੁਲਿਸ ਨੇ ਦੱਸਿਆ ਕਿ ਇੱਕ ਜੋੜੇ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਆਪਣੇ ਕਾਲੇ ਡੋਜ਼ ਰੈਮ ਪਿਕਅਪ ਟਰੱਕ ਵਿਚ ਜਾ ਰਹੇ ਸਨ।
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰੋਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ।